sus pechos. Pura Parmeshwar. O Ajugadi Jugajo. Pura ਕਿਸੇ ਤਰੀਕੇ ਆਪਣੇ ਕੀਤੇ ਕੋਈ ਮਾੜੇ ਕਰਮਾਂ ਦੀ ਮੈਲ ਧੋ ਲਵੇ ਜਿਸ ਕਾਲ ਦੀ ਜ਼ਿੰਦਗੀ ਮਿਲੀ ਲਈ ਉਸ ਕਾਲ ਨੂੰ ਪੂਰਾ ਕਰਨ ਲਈ ਸਤਿਗੁਰਾਂ ਦੀ ਸ਼ਰਨ ਵਿਚ ਆਵੇ। ਪਰ ਪਿਆਰਿਓ, ਉਹਨਾਂ ਦੇ ਕਰਮ ਮਾੜੇ ਅੱਗੇ ਆਪ ਲਾਉਂਦੇ ਹਨ। ਪਹਿਲੀ ਗੱਲ, ਉਹਨਾਂ ਨੂੰ ਸਤਿਗੁਰੂ ਨਿਰੰਕਾਰ ਦੀ ਗੱਲ ਸੁਣਦੀ ਨਹੀਂ। ਵੇਖਦੇ ਹੋ ਟੀਵੀ ਰਾਹੀਂ, ਰੇਡੀਓ ਰਾਹੀਂ, ਟੇਪਾਂ ਰਾਹੀਂ ਲੋਕ ਬੇਅੰਤ ਹਨ ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਹਨ, ਕਥਾ ਕੀਰਤਨ ਵੀ ਸੁਣਦੇ ਹੋਣਗੇ, ਪਰ ਉਹ ਕੇਵਲ ਇੱਕ ਸੰਗੀਤ ਸੁਣਨ ਲਈ ਜਾਂ ਕੁਝ ਸੁਣਨ ਦੀ ਸੁਣ ਰਹੇ। ਕਦੇ ਜ਼ਿੰਦਗੀ ਵਿਚ ਚਾਹ ਬਣਿਆ ਕਿ ਮੈਂ ਵੀ ਕੋਈ ਨਿਰੰਕਾਰ ਤੇ ਸਤਿਗੁਰੂ ਦੀ ਖੁਸ਼ੀ ਲਈ ਕੋਈ ਕਾਰਜ ਕਰਨਾ, ਅੰਦਰ ਆਉਂਦਾ ਹੀ ਨਹੀਂ। ਪਰ ਵਾਹਿਗੁਰੂ ਕੋਈ ਨਾ ਕੋਈ ਢੰਗ ਬਣਾਉਂਦਾ, ਹਰ ਕੋਈ ਆਵੇ ਉਹਦੇ ਆਪਣੇ ਕੀਤੇ ਮਾੜੇ ਕਰਮਾਂ ਦੀ ਮੈਲ ਅੱਗੇ ਆ ਖਲਾਉਂਦੀ। ਪਰ ਜਿਨ੍ਹਾਂ ਤੇ ਸਤਿਗੁਰੂ ਪ੍ਰਸੰਨ ਹੋਣ, ਉਹਨਾਂ ਲਈ ਰਾਹ ਖੋਲਦੇ ਹੋ। ਤੁਹਾਡੇ ਲਈ, ਮੇਰੇ ਲਈ, ਹਰ ਉਸ ਵੀਰ ਭੈਣ ਮਾਈ ਲਈ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਮਿਲੀ, ਉਹਨੇ ਤਰਸ ਕੀਤਾ, ਸਾਡੇ ਲਈ ਰਾਹ ਖੋਲਿਆ। ਪਿਆਰਿਓ, ਆਓ ਅੱਜ ਆਪਾਂ ਇਹ ਸਤਿਗੁਰਾਂ ਦੇ ਬਖਸ਼ੇ ਹੋਏ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬੇਕਰਸਫੀਲਡ ਦੇ ਇਸ ਅਸਥਾਨ ਤੇ ਬੈਠ ਕੇ ਲੜੀਵਾਰ ਜੋ ਹੁਕਮ ਹੋਇਆ ਹੈ, ਉਹ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਅੰਦਰ ਭੱਟ ਸਾਹਿਬਾਨਾਂ ਦੇ ਮੁੱਖ ਤੋਂ ਨਿਕਲੀ ਹੋਈ ਬਾਣੀ, ਉਹਨਾਂ ਦੇ ਵਿਚਾਰ ਲੜੀਵਾਰ ਪ੍ਰਾਰੰਭ ਕਰਨੀ ਹੈ। ਪਰ ਕਿਉਂ ਕਰਨੀ ਹੈ? ਵਿਸ਼ੇਸ਼ ਤੌਰ ਤੇ ਸਤਿਗੁਰਾਂ ਨੇ ਕੀ ਇੱਥੇ ਮਿਹਰਾਂ ਕੀਤੀਆਂ ਨੇ? ਭਾਵੇਂ ਗੁਰੂ ਸਵਾਰਿਓ, ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਲਗਾਤਾਰ ਮੇਰੀ ਮਿਹਰ ਹੀ ਮਿਹਰ ਹੈ, ਉਹਦੀ ਰਹਿਮਤ ਹੀ ਰਹਿਮਤ ਹੈ। ਪਰ ਹਰ ਬਾਣੀ ਨਾਲ ਕੁਝ ਨਾ ਕੁਝ ਸਤਿਗੁਰਾਂ ਨੇ ਕੁਝ ਵਿਸ਼ੇਸ਼ ਰੰਗ ਬਖਸ਼ਾਂ ਜੋ ਜੋੜੀਆਂ ਨੇ, ਉਹਦੇ ਕੇਵਲ ਦਰਸ਼ਨ ਕਰਨੇ। ਯਾਦ ਰੱਖਣਾ, 1430 ਅੰਗ ਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ, ਜਿਨ੍ਹਾਂ ਦੇ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ। ਸਤਿਗੁਰਾਂ ਦੇ ਸਰੂਪ ਅੰਦਰ 1385 ਤੋਂ ਲੈ ਕੇ 1409 ਤੱਕ ਇਹ ਭੱਟ ਸਾਹਿਬਾਨਾਂ ਦੀ ਬਾਣੀ ਹੈ, ਜਿਨ੍ਹਾਂ ਚੋਂ 1385 ਤੋਂ 1399 ਦੋ ਸਰਲੇਖ ਹਨ। ਉਹ ਸਰਲੇਖ ਨੇ ਪੰਚਮ ਪਿਤਾ ਮਹਾਰਾਜ ਜੀ ਦੇ, ਪਹਿਲਾਂ 9 ਸਵਈਏ, ਫਿਰ 11, 20 ਸਵਈਆਂ ਤੋਂ ਬਾਅਦ ਫਿਰ ਭੱਟਾਂ ਵੱਲੋਂ ਜੋ ਨਿਰੰਕਾਰ ਦੀ ਪੁਸਤਕ ਕੀਤੀ, ਵਡਿਆਈ ਹੋਈ, ਉਪਮਾ ਕੀਤੀ ਗਈ, ਉਸ ਦਾ ਪਾਠ ਪ੍ਰਾਰੰਭ ਹੁੰਦਾ ਹੈ। ਗੁਰੂ ਸਵਾਰਿਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ, ਕਿਉਂਕਿ ਆਪ ਨਿਰੰਕਾਰ ਸਰੂਪ ਹਨ। ਤੇ ਜਦੋਂ ਅਸੀਂ ਭੱਟ ਸਾਹਿਬਾਨਾਂ ਦੇ ਅੱਜ ਬਾਤ ਤੇ ਬਚਨ ਪ੍ਰਾਰੰਭ ਕਰਨ ਲੱਗੇ ਹਾਂ, ਤੇ ਮੈਂ ਚਾਹਾਂਗਾ ਪਹਿਲਾਂ ਉਹਨਾਂ ਬਾਰੇ ਮੁੱਢਲੀ ਜਾਣਕਾਰੀ ਜ਼ਰੂਰ ਰਲ ਕੇ ਸਾਂਝੀ ਕਰੀਏ। ਬਹੁਤ ਸੰਗਤ ਨੂੰ ਪਤਾ ਏ, ਜੇ ਨਹੀਂ ਪਤਾ ਤੇ ਗੁਰੂ ਕੇ ਪਿਆਰੋ ਰਲ ਕੇ ਵਿਚਾਰੀਏ, ਜੇ ਪਤਾ ਏ ਤੇ ਹੋਰ ਵਧੇ ਕੇ ਚਾਵਾਂ ਨਾਲ ਉਹਨਾਂ ਤੋਂ ਸਦਕੇ ਜਾਵਾਂਗੇ। ਬੇਨਤੀ ਹੈ, ਭੱਟ ਸਾਹਿਬਾਨ ਇੱਕ ਉਹ ਗੁਰੂ ਕੇ ਪਿਆਰੋ ਸਮੇਂ ਸਮੇਂ ਨਾਲ ਸ਼ਬਦਾਂ ਦੇ ਅਰਥ ਬਦਲਦੇ ਰਹੇ, ਜਿਹੜੇ ਆਤਮਕ ਗਿਆਨ ਦੇ ਭੰਡਾਰੂ ਸਨ, ਵਾਹਿਗੁਰੂ ਨੂੰ ਮਿਲਣ ਦੇ ਪਾਂਧੀ ਸਨ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦਾ ਚਾਅ ਉੱਠਿਆ, ਉਨ੍ਹਾਂ ਵਿੱਚੋਂ ਇਹ ਭੱਟ ਸਨ ਕੁਝ, ਜਿਹੜੇ ਜ਼ਿੰਦਗੀ ਭਰ ਬਹੁਤ ਚਿਰਾਂ ਤੋਂ ਭਗਤੀ ਤਪੱਸਿਆ ਕਰਦੇ ਆ ਰਹੇ ਨੇ। ਬਹੁਤ ਸਾਰੇ ਉਨ੍ਹਾਂ ਨੇ ਸਾਧੂਆਂ ਦੀ ਸੰਗਤ ਵੀ ਕੀਤੀ, ਪਰ ਜਿਹੜੇ ਕਾਲ ਤੋਂ ਲੈ ਕੇ ਤੁਰੇ ਸਨ ਉਹ ਪੂਰਾ ਨਾ ਹੋਇਆ। ਰੱਬ ਦੀ ਅਜੀਬ ਖੇਡ ਏ, ਪਹਿਲਾਂ ਪਿਆਰ ਪੈਦਾ ਕਰਦਾ ਆਪਣੇ ਲਈ, ਫਿਰ ਉਹ ਕਹਿੰਦਾ ਜਿਹੜਾ ਮੈਨੂੰ ਮਿਲ ਚੁੱਕਾ ਉਹਨੂੰ ਲੱਭੋ, ਫਿਰ ਬੰਦਾ ਸੰਤਾਂ ਸਾਧੂਆਂ ਮਹਾਂਪੁਰਖਾਂ ਗੁਰੂਆਂ ਪੀਰਾਂ ਦੀ ਤਲਾਸ਼ ਕਰਦਾ, ਜਦੋਂ ਤੁਰਦਾ ਹੈ ਤੇ ਉਸ ਨੂੰ ਕਈ ਪਖੰਡੀ ਮਿਲਦੇ, ਕਈ ਚੰਗੇ ਮਿਲਦੇ, ਕੋਈ ਉਹਨਾਂ ਨੂੰ ਰੱਬ ਦੇ ਨੇੜੇ ਕਰਦਾ ਤੇ ਕਈ ਐਪੋ ਜੇ ਨੇ ਜੋ ਦੂਰ ਕਰਦੇ, ਪਰ ਕਈ ਉਹ ਨੇ ਜੋ ਨੇੜੇ ਤੇ ਕਰਦੇ ਉਸ ਰਸਤੇ ਤੇ ਤੋਰਦੇ ਨੇ, ਪਰ ਤੋੜ ਪਹੁੰਚਾਣ ਵਾਲਾ ਗੁਰੂ ਕੇ ਪਿਆਰੋ ਸ੍ਰਿਸ਼ਟੀ ਤੇ ਫਰਕ ਕੋਈ ਨਹੀਂ ਹੁੰਦਾ। ਤੋੜ ਉਹ ਪਹੁੰਚਾਏਗਾ ਜਿਹਦੀ ਰੰਕਾਰ ਨੇ ਖੁਦ ਡਿਊਟੀ ਲਾਈ ਹੋਵੇ, ਹਰ ਕੋਈ ਨਹੀਂ। ਭੱਟਾਂ ਦੇ ਆਪਣੇ ਬਚਨ ਨੇ, ਉਹ ਕਹਿੰਦੇ ਰਹੇ ਉਹ ਸੰਤ ਹੋਣ ਤੋਂ ਤਲਾਸ਼ ਸ਼ੁਰੂ ਕੀਤੀ ਸੀ। ਸੰਤ ਦੀ ਲੋੜ ਕਦੋਂ ਪੈਂਦੀ ਏ? ਜਦੋਂ ਕਿਸੇ ਨੇ ਅਕਾਲ ਪੁਰਖ ਨੂੰ ਮਿਲਣਾ ਹੋਵੇ। ਜੇ ਉਹਨੂੰ ਮਿਲਣਾ ਤੇ ਲੋੜ ਨਹੀਂ ਕਦੇ ਪੈਗੀ ਸੰਤ ਤੇ ਸਾਧੂ ਦੀ, ਫਿਰ ਤਾਂ ਗੁਰੂ ਕੇ ਪਿਆਰੇ ਪੜ੍ਹੇ ਲਿਖੇ ਲੋਕਾਂ ਦੀ ਲੋੜ, ਪੈਸੇ ਵਾਲਿਆਂ ਦੀ ਲੋੜ, ਜਿਨ੍ਹਾਂ ਨੂੰ ਮਿਲ ਕੇ ਪੈਸਾ ਕਿਵੇਂ ਵੱਧਦਾ ਏ, ਵਿਦਿਆ ਲੈ ਕੇ ਦੁਨੀਆਂ ਚ ਕਿਵੇਂ ਕਾਮਯਾਬ ਹੋਈਦਾ। ਸੰਤ ਦਾ ਮਤਲਬ ਹੀ ਉਹ ਹੈ ਭਈ ਜਿਸਨੇ ਨਿਰੰਕਾਰ ਨਾਲ ਇਕਮਿਕਤਾ ਹਾਸਲ ਕਰ ਲਈ ਏ ਜਾਂ ਕਰਨ ਲਈ ਉਤਾਵਲਾ ਹੋ ਰਿਹਾ, ਉਹ ਲੱਭ ਰਹੇ ਸਨ। ਕਹਿੰਦੇ ਰਹੇ ਉਹ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਬੜੇ ਬੜੇ ਸਾਧੂ ਜਨਾਂ ਦੇ ਦਰਸ਼ਨ ਹੋਏ, ਪਰ ਕਹਿੰਦੇ ਸੰਨਿਆਸੀ ਦਾ ਪਸੀਏ ਮੁਖੋ ਏ ਪੰਡਤ ਮਿੱਠੇ। ਜ਼ੁਬਾਨ ਤੋਂ ਗੱਲਾਂ ਕਰਨ ਵਾਲੇ ਕੋਈ ਸੰਨਿਆਸੀ ਮਿਲੇ, ਤਪਸਵੀ ਮਿਲੇ, ਬੜੇ ਬੜੇ ਵਿਦਵਾਨ ਮਿਲੇ, ਉਹ ਨਾ ਮਿਲੇ ਜਿਨ੍ਹਾਂ ਨੂੰ ਲੱਭਦੇ ਸਨ। ਕਹਿੰਦੇ ਬਸ ਏਕ ਕੋ ਫਿਰਿਓ ਕਿਨੇ ਨੋ ਪਰਚੋ ਲਾਇਓ, ਇੱਕ ਸਾਲ ਤੇ ਕੇਵਲ ਇਸ ਚੀਜ਼ ਲਈ ਘਰੋਂ ਤੁਰੇ ਸਨ ਭਈ ਜਿੰਨਾ ਚਿਰ ਕੋਈ ਪੂਰਾ ਸਾਧੂ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਚੈਨ ਨਹੀਂ ਲੈਣਾ। ਪੂਰੇ ਭਰੋਸੇ ਨਾਲ ਤੁਰੇ, ਸਿਦਕ ਨਾਲ ਤੁਰੇ ਇਹ ਭੱਟ। ਪਿਆਰਿਓ ਇੱਕ ਯਾਦ ਰੱਖਣਾ, ਭੱਟਾਂ ਬਾਰੇ ਕੋਈ ਇਹੋ ਜਿਹਾ ਸਬੂਤ ਨਹੀਂ ਮਿਲਦਾ ਭੀ ਜਿਹੜੇ ਇਹ ਪਤਾ ਲੱਗ ਸਕੇ ਭਈ ਇਹਨਾਂ ਦੇ ਜਨਮ ਤਰੀਕ ਤੇ ਕਿਹੜੇ ਖਾਸ ਇਲਾਕੇ ਚੋਂ ਆਏ। ਜੋ ਕੁਝ ਮਿਲਿਆ ਉਹਦੇ ਬਾਰੇ ਕਈ ਵੱਖ ਵੱਖ ਰਾਵਾਂ ਨੇ, ਕਿਉਂਕਿ ਇਤਿਹਾਸ ਨਹੀਂ ਸੰਭਾਲਿਆ ਗਿਆ, ਸਮੇਂ ਦੇ ਗੇੜ ਨਾਲ ਪਈ ਨਾ ਕੁਝ ਮਿਲਾਵਟ, ਕੁਝ ਪੂਰਾ ਕੁਝ ਅਧੂਰਾ ਮਿਲਦਾ ਤੇ ਬਦਲਦਾ ਰਿਹਾ। ਪਰ ਸਾਨੂੰ ਉਹਦੇ ਨਾਲ ਵਾਸਤਾ ਹੈ ਵੀ ਏ ਤੇ ਨਹੀਂ ਵੀ ਹੈ, ਇਸ ਕਰਕੇ ਸਾਨੂੰ ਉਹਨਾਂ ਦੇ ਇਤਿਹਾਸ ਦਾ ਪਤਾ ਹੋਵੇ, ਨਹੀਂ ਇਸ ਲਈ ਨਹੀਂ। ਉਹ ਤੇ ਸ਼ਰੀਰਾਂ ਦੀ ਗੱਲ ਇਹਨਾਂ ਦੇ ਪਿੱਛੋਂ ਜੀਵਨ ਪ੍ਰਾਰੰਭ ਹੋਇਆ, ਪਰ ਜੋ ਜੀਵਨ ਵਿੱਚ ਉਹਨਾਂ ਨੇ ਪ੍ਰਾਪਤੀ ਕੀਤੀ ਉਹ ਸਾਡੇ ਕੋਲ ਖਜ਼ਾਨਾ ਹੈ, ਜੋ ਉਹਨਾਂ ਨੇ ਕਮਾਇਆ ਉਹ ਸਾਡੇ ਕੋਲ ਖਜ਼ਾਨਾ ਹੈ, ਜੋ ਉਹਨਾਂ ਨੇ ਜ਼ੁਬਾਨ ਤੋਂ ਕਿਹਾ ਉਹ ਸਾਡੇ ਕੋਲ ਖਜ਼ਾਨਾ ਹੈ। ਇਸ ਲਈ ਉਹ ਜੀਂਦ ਕਰਨਾਲ ਗੁਰੂ ਕੇ ਪਿਆਰਿਓ ਇਸ ਇਲਾਕੇ ਵਿਚ ਲਾਡਵਾ, ਇਹ ਦਰਸਨ ਸਾਰਸਵਤੀ ਬ੍ਰਾਹਮਣ ਜਿਨ੍ਹਾਂ ਚੋਂ ਇੱਕ ਭੱਟ ਇਹ ਮੰਨੇ ਗਏ। ਭਗੀਰਥ ਇਹਨਾਂ ਦਾ ਮੁਖੀ ਹੋਇਆ, ਉਹਨਾਂ ਤੋਂ ਨੌਵੀਂ ਪੀੜੀ ਵਿਚ ਸਨ ਸਾਧ ਸੰਗਤ, ਜਿੱਥੋਂ ਜਾ ਕੇ ਅੱਗੋਂ ਇਹਨਾਂ ਦੀ ਗਿਣਤੀ ਪ੍ਰਾਰੰਭ ਹੁੰਦੀ ਹੈ। ਮੈਂ ਲੜੀਵਾਰ ਸਾਰਿਆਂ ਦੇ ਨਾਲ ਨਾਲ ਵਿਚਾਰ ਕਰਾਂਗਾ, ਪਰ ਅੱਜ ਸਮੁੱਚੇ ਤੌਰ ਤੇ ਮੁੱਢਲੀ ਬੇਨਤੀ ਕਰਨ ਲੱਗਾ ਸਾਂ। ਇਕੱਠ ਇਹ ਸਾਰੇ ਇਕੱਠੇ ਆਏ ਨੇ, ਪਰ ਇਕੱਠੇ ਕਿਵੇਂ ਹੋ ਗਏ ਤੁਸੀਂ ਅੱਜ ਵੀ ਵੇਖਦੇ ਹੋ। ਤੁਹਾਡੇ ਇੱਕ ਦੇ ਅੰਦਰ ਚਾਹੋ ਕਿ ਬੰਦਗੀ ਕਰਨ ਦਾ, ਤੁਹਾਨੂੰ ਕੋਈ ਨਾ ਕੋਈ ਦੂਸਰਾ ਵੀਰ ਲੱਭ ਪਵੇ, ਚਾਹੁੰਦੇ ਹੋ ਰਲ ਕੇ ਨਾਮ ਜਪੀਏ, ਉਹਦੇ ਨਾਲ ਕੋਈ ਤੀਜਾ ਕੋਈ ਚੌਥਾ, ਸਾਰੇ ਦੇਸ਼ ਵਿਚੋਂ ਕਈ ਲੱਭਦੇ, ਫਿਰ ਚਾਹੁੰਦੇ ਹੋ ਇੱਕ ਜਗ੍ਹਾ ਇਕੱਠੇ ਹੋਈਏ ਤੇ ਰੱਬ ਦੀ ਤਰੱਕੀ ਕਰੀਏ, ਕਿਧਰੇ ਤੁਰੀਏ ਸਾਨੂੰ ਕੋਈ ਪੂਰਾ ਮਿਲੇ। ਇਹ ਸਾਧ ਸੰਗਤ ਇਹ ਸਾਰੇ ਦੇ ਸਾਰੇ ਭੱਟ ਇਕੱਠੇ ਹੋਏ, ਇਹਨਾਂ ਦੀ ਗਿਣਤੀ ਮੁੱਖ ਤੌਰ ਤੇ ਹੁਣ ਤੱਕ ਵਿਦਵਾਨਾਂ ਨੇ 11 ਮੰਨੀ। ਕੁਝ ਐਕੋ ਜਿਹੇ ਨਾਂ ਨੇ ਜਿਹੜੇ ਕਿ ਇੱਕੋ ਹੀ ਭੱਟ ਦੇ ਤਿੰਨ ਚਾਰ ਨਾਂ, ਕੋਈ ਤਕੱਲਤ ਕੋਈ ਆਪਣੇ ਆਪ ਦਾ ਅੱਧਾ ਨਾਂ ਲਿਆ, ਉਸ ਵਿਦਵਾਨਾਂ ਨੂੰ ਲੱਗਾ ਕਿ ਉਹ ਵੱਖਰੀ ਵੱਖਰੀ ਗਿਣਤੀ। ਭੱਟ ਕਲ ਸਹਾਰ ਜੀ ਇਹਨਾਂ ਦੇ ਮੁਖੀ ਨੇ, ਜਿਵੇਂ ਭਗਤਾਂ ਚੋਂ ਭਗਤ ਕਬੀਰ ਜੀ, ਭੱਟਾਂ ਚੋਂ ਭੱਟ ਕਲ ਸਹਾਰ ਜੀ। ਕਲ ਸਹਾਰ ਜੀ ਕਦੇ ਭੱਟ ਕਲ ਵੀ ਵਰਤਦੇ ਨੇ, ਕਦੇ ਪੂਰਾ ਕਲ ਵੀ ਵਰਤਦੇ। ਕਣ ਸਾਧ ਸੰਗਤ ਜਿਉਂ ਜਿਉਂ ਸ਼ਬਦ ਆਉਣਗੇ ਤਿਉਂ ਤਿਉਂ ਨਾਲ ਨਾਲ ਉਹਨਾਂ ਦੇ ਅਰਥ ਵਿਚਾਰਾਂਗੇ। ਇਹ 11 ਭੱਟ ਕੱਚੇ ਰੱਬ ਦੀ ਤਲਾਸ਼ ਅੰਦਰ ਇਹ ਗੋਇੰਦਵਾਲ ਸਾਹਿਬ ਪਹੁੰਚੇ ਸਾਜੇ, ਉਦੋਂ ਧੰਨ ਗੁਰੂ ਰਾਮਦਾਸ ਪਿਤਾ ਜੀ ਜੋਤੀ ਜੋਤ ਸਮਾ ਚੁੱਕੇ ਸਨ। ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਆ ਕੇ ਟਿਕੇ ਸੀ। ਜਦੋਂ ਇੱਥੇ ਆਏ ਤੇ ਇੱਥੇ ਆਉਂਦਿਆਂ ਸਾਰ ਗੁਰੂ ਕੇ ਪਿਆਰਿਓ ਕੋਈ ਸਵਾਲ ਨਹੀਂ ਕਰਨਾ ਪਿਆ, ਇਹਨਾਂ ਨੂੰ ਆ ਕੇ ਉਡੀਕਣਾ ਨਹੀਂ ਪਿਆ, ਕਿਸੇ ਤਰ੍ਹਾਂ ਦੀ ਕੋਈ ਪਰਖ ਨਹੀਂ ਕਰਨੀ ਪਈ। ਆਉਂਦਿਆਂ ਸਾਰ ਜਿਹੜੀ ਅੰਦਰ ਦੀ ਭੁੱਖ ਸੀ, ਗੁਰੂ ਅਰਜਨ ਸਾਹਿਬ ਜੀ ਦੇ ਦੀਦਾਰ ਕੀਤੇ, ਦਰਸ਼ਨ ਕਰਦਿਆਂ ਸਾਰੀ ਸਿਰ ਚੁੱਕਿਆ, ਇਹਨਾਂ ਦੇ ਸਿਰ ਚੁੱਕੇ ਨੇ। ਪੰਚਮ ਪਿਤਾ ਜੀ ਨੇ ਮੇਰਾ ਉਤਲੀ ਦ੍ਰਿਸ਼ਟੀ ਪਾਈ, ਇਹਨਾਂ ਦਾ ਝੁਕਣਾ ਤੇ ਸਾਹਿਬਾਂ ਦਾ ਦ੍ਰਿਸ਼ਟੀ ਪਾਣਾ, ਬਸ ਇੰਨੇ ਚਿਰ ਚ ਅੰਦਰ ਦੇ ਕਪਾਟ ਖੁੱਲ ਗਏ। ਜੋ ਕੁਝ ਲੱਭਣ ਆਏ ਸੀ ਉਹ ਗੁਰੂ ਕੇ ਪਿਆਰਿਓ ਇੱਕ ਛਿੰਨ ਵਿੱਚ ਪ੍ਰਾਪਤ ਹੋਇਆ। ਤੁਹਾਨੂੰ ਯਾਦ ਹੋਏਗਾ ਪਿਛਲੇ ਸਮੇਂ ਵਿੱਚ ਆਪਾਂ ਇੱਥੇ ਬੈਠ ਕੇ ਰਲ ਕੇ ਇਸ ਪੱਖ ਤੇ ਵਿਚਾਰ ਕਰਦੇ ਆਏ ਹਾਂ, ਜਦੋਂ ਵੀ ਇਹ ਘੜੀ ਵਰਤਦੀ ਸਮਾਂ ਆਉਂਦਾ ਲੱਗਦਾ ਇੱਕ ਛਿੰਨ ਹੀ ਹੈ, ਪਰ ਛਿੰਨ ਲਿਆਉਣ ਲਈ ਬਹੁਤ ਘਾਤਨਾ ਘਾਤਨੀ ਪੈਂਦੀ ਏ। ਇੱਕ ਮਕੀਨਾ ਗੁਰੂ ਕੇ ਪਿਆਰਿਓ ਕੋਈ ਕੰਮ ਕਰਦਾ, ਜਦੋਂ ਚੈੱਕ ਤੇ ਸਾਈਨ ਹੁੰਦੇ ਨੇ ਉਦੋਂ ਇੱਕ ਛਿੰਨ ਹੀ ਲੱਗਦਾ ਏ। ਕਿੰਨੀ ਸਾਰੀ ਮਾਇਆ ਆਈ ਪਰ ਉਹ ਇੱਕ ਛਿੰਨ ਦੇ ਮਗਰ ਇੱਕ ਮਕੀਨ ਇਹਦੀ ਘਾਲਣਾ। ਜਦੋਂ ਕੋਈ 12 ਕਲਾਸਾਂ ਪੜ੍ਹਦਾ 12 ਸਾਲ, ਫਿਰ ਇੱਕ ਸਰਟੀਫਿਕੇਟ ਮਿਲਦਾ, ਮਿਲਿਆ ਤੇ ਇੱਕ ਛਿੰਨ ਵਿੱਚ 12 ਸਾਲਾਂ ਦੀ ਘਾਲਣਾ ਏ। ਰੱਬ ਦੇ ਘਰ ਅੰਦਰ ਸਾਲ ਨਹੀਂ ਗਿਣੇ ਜਾਂਦੇ, ਨਾ ਵੇਖੀ ਜਾਂਦੀ ਉਮਰ। ਕਿੰਨੀ ਕੁ ਭਾਵਨਾ ਤੇ ਭਰੋਸੇ ਨਾਲ ਮਾਲਕ ਦੇ ਘਰ ਵਿਚ ਆਇਆ ਹੈ, ਭਰੋਸੇ ਨਾਲ ਆਇਆ ਓਨੀ ਛੇਤੀ ਉਹਦਾ ਕਾਰਜ ਇੱਥੋਂ ਰਾਸ ਹੁੰਦਾ ਹੈ। ਗੁਰੂ ਕੇ ਪਿਆਰਿਓ ਇਹਨਾਂ ਨੇ ਜਦੋਂ ਦਰਸ਼ਨ ਕੀਤੇ, ਗੁਰੂ ਰਾਮਦਾਸ ਪਿਤਾ ਜੋਤੀ ਜੋਤ ਸਮਾ ਚੁੱਕੇ ਨੇ, ਪੰਚਮ ਪਿਤਾ ਮਹਾਰਾਜ ਜੀ ਬਿਰਾਜਮਾਨ ਨੇ, ਉਹਨਾਂ ਦੀ ਦਸਤਾਰ ਸਜਾਣੀ, ਉਹ ਸਾਰੀ ਜੋ ਕੁਝ ਸੰਸਾਰ ਵੱਲੋਂ ਤੇ ਰੱਬ ਦੇ ਪਿਆਰਤਾ ਵੱਲੋਂ ਪਿਆਰੋ ਇੱਕ ਰਸਮ ਤੇ ਨਹੀਂ ਕਹਿ ਸਕਦੇ ਅਟਲ ਹੁਕਮ ਸੀ, ਉਹ ਜੋ ਕੁਝ ਮਰਿਆਦਾ ਨਿਭਾਈ ਜਾ ਰਹੀ ਸੀ। ਉਸ ਦਿਨ ਜਦੋਂ ਆਏ ਨੇ ਦ੍ਰਿਸ਼ਟੀ ਪਈ ਤੇ ਕਾਰਜ ਇਕਦਮ ਰਾਸ ਹੋ ਗਿਆ। ਤੁਹਾਨੂੰ ਪਤਾ ਏ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਕੌਣ ਤੇ ਚਾਹੇ ਗੁਰੂ ਅੰਗਦ ਪਿਤਾ ਮਹਾਰਾਜ। ਗੁਰੂ ਅੰਗਦ ਪਿਤਾ ਜੀ ਨੇ ਇੱਕੋ ਸ਼ਬਦ ਹੀ ਸੁਣਿਆ ਹੈ ਨਾ, ਉਹ ਸ਼ਬਦ ਸੁਣਿਆ ਪਤਾ ਨੀ ਕਿਹੜੇ ਢੰਗ ਨਾਲ ਉਹ ਸ਼ਬਦ ਨੇ ਅੰਦਰੋਂ ਧੂ ਪਾਈ, ਉਹ ਧੂ ਐਸੋ ਜੀ ਪਈ, ਉਹ ਜਿੰਨੇ ਧੂ ਪਾਈ ਉਹ ਦਿਸਦਾ ਨਹੀਂ ਪਰ ਉਹ ਅੰਦਰ ਆ ਕੇ ਉਸੇ ਦਿਨ ਹੀ ਟੇਕਿਆ। ਕਿੰਨਾ ਸਮਾਂ ਲੰਘਿਆ, ਜਦੋਂ ਦੇਵਤਰੀ ਯਾਤਰਾ ਤੇ ਗਏ ਨੇ ਉਦੋਂ ਜਾ ਕੇ ਮਿਲਾਪ ਹੋਇਆ, ਬਾਹਰੋਂ ਅੰਦਰੋਂ ਪਹਿਲੇ ਦਿਨ ਹੀ ਮਿਲ ਚੁੱਕੇ ਨੇ। ਗੁਰੂ ਅਮਰਦਾਸ ਪਿਤਾ ਨੇ ਇੱਕ ਸ਼ਬਦ ਸੁਣਿਆ ਬੀਬੀ ਅਮਰੋ ਕੋਲੋਂ, ਪਰ ਉਹ ਕਿਤਨੀ ਘਾਲਣਾ ਉਹ ਬਾਤ ਸੁਣਿਆ ਤੇ ਬਸ ਅੰਦਰ ਖਿੱਚਿਆ ਗਿਆ। ਕਹਿੰਦੇ ਧੀਏ ਹੁਣੇ ਹੀ ਲੈ ਕੇ ਚੱਲ ਕੇ ਸ਼ਬਦ ਤੇ ਮਾਲਕ। ਮੈਂ ਬੇਨਤੀ ਕਰਾਂ ਇਹ ਜਿਹੜੀ ਨਿਰੰਕਾਰ ਨੇ ਸਾਡੇ ਤੇ ਵੱਡਾ ਔਰ ਉਪਕਾਰ ਕੀਤਾ ਹੈ ਨਾ, ਦਰਗਾਹ ਤੋਂ ਬਾਣੀ ਲਿਆਂਦੀ, ਇਹ ਬਾਣੀ ਦਾ ਕੰਮ ਹੀ ਇਹ ਵੇ ਭਈ ਤੁਸੀਂ ਇਹ ਆਵਾਜ਼ ਸਾਡੀ ਸੁਣੋ। ਜਿਹਨੂੰ ਸੁਣ ਜਾਂਦੀ ਹੈ ਨਾ ਬਾਣੀ ਉਹਨੂੰ ਨਾਲ ਹੀ ਧੂ ਕੇ ਨਿਰੰਕਾਰ ਤੇ ਦੇਸ਼ ਨੂੰ ਲੈ ਜਾਂਦੀ ਹੈ। ਅਸੀਂ ਭੱਟਾਂ ਦੇ ਬਚਨਾਂ ਰਾਹੀਂ ਅੱਜ ਪਹਿਲਾਂ ਸਵਈਆ ਜਦੋਂ ਵਿਚਾਰਾਂਗੇ ਤੇ ਵੇਖਾਂਗੇ ਕਿਵੇਂ ਇਹ ਬਾਣੀ ਧੂ ਪਾਉਂਦੀ, ਕਿਵੇਂ ਲੈ ਕੇ ਜਾਂਦੀ। ਇਹਨਾਂ ਭੱਟਾਂ ਨੇ ਨਾ ਜਦੋਂ ਕਪਾਟ ਖੁੱਲ ਗਏ, ਅੰਦਰ ਉਹ ਰੱਬੀ ਜੋਤ ਪ੍ਰਵੇਸ਼ ਕਰ ਗਈ, ਕੱਠਿਆਂ ਹੀ ਇੱਕੋ ਦਮ ਇਹ ਕਲਾ ਵਰਤੀ ਹੈ। ਇਹ ਬੜਾ ਘੱਟ ਸਮਾਂ ਹੁੰਦਾ ਜੀ ਵੀ ਇੱਕੋ ਵਕਤ ਉਹ ਨਿਰੰਕਾਰ ਦੀ ਮੇਲ ਬਰਾਬਰ ਸਾਰਿਆਂ ਦੇ ਅੰਦਰ ਵਰਤੇ। ਨਹੀਂ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਬਰਸਾਤ ਪੈਂਦੀ ਏ, ਸਵਾਂਤੀ ਬੂੰਦ ਜਦੋਂ ਪਵੇ, ਜੇ ਤਾਂ ਕੇਲੇ ਦੇ ਪੱਤੇ ਤੇ ਪਵੇ ਤੇ ਕਪੂਰ ਬਣਦਾ ਏ, ਸਿੱਪੀ ਦੇ ਮੂੰਹ ਚ ਪੈ ਤੇ ਮੋਤੀ ਬਣਦਾ, ਪਰ ਜੇ ਸੱਪ ਦੇ ਮੂੰਹ ਚ ਪੈ ਤੇ ਜ਼ਹਿਰ ਬਣਦਾ ਏ। ਰੱਬ ਦੀ ਬਖਸ਼ ਜਦੋਂ ਹੁੰਦੀ ਏ ਨਾ, ਕਈ ਤੇ ਉਹਦੀ ਮੇਲ ਤੋਂ ਲੈ ਕੇ ਇਕਦਮ ਸ਼ੁਕਰਾਨੇ ਵਿਚ ਜੁੜਦੇ ਤੇ ਉਹਦਾ ਧੰਨਵਾਦ ਕਰਦੇ ਕਰਦੇ ਉਹਦੇ ਚਰਨਾਂ ਚ ਲਿਪਟਦੇ, ਤੇ ਕਈਆਂ ਨੂੰ ਜਦੋਂ ਮੇਲ ਕਰਦਾ ਪੈਸੇ ਰਾਹੀਂ ਜਾਂ ਕੋਈ ਪਦਵੀ ਰਾਹੀਂ ਜਾਂ ਕਿਸੇ ਵਿਦਿਆ ਦੇ ਰਾਹੀਂ, ਉਹ ਰੱਬ ਤੋਂ ਦੂਰ ਹੋ ਜਾਂਦੇ, ਉਹਦੀ ਐਬ ਬਣਾ ਲੈਂਦੇ ਨੇ। ਕਹਿੰਦੇ ਸਾਡੇ ਕੋਲ ਬਹੁਤ ਕੁਝ ਏ ਪਰ ਇੱਕ ਐਸੀ ਘਟਨਾ ਵਾਪਰੀ ਹੋਏਗੀ ਜਦੋਂ ਇਹਨਾਂ ਭੱਟਾਂ ਦੇ ਅੰਦਰ ਇੱਕੋ ਵਾਰ ਹੀ ਪਿਆਰਿਓ ਸਤਿਗੁਰੂ ਦੀ ਕਲਾ ਵਰਤੀ। ਫਿਰ ਇਹ ਜਦੋਂ ਜੁੜੇ ਦਰਗਾਹ ਦੇ ਮਾਲਕ ਤੱਕ ਪਹੁੰਚੇ, ਦਰਗਾਹ ਦੇ ਮਾਲਕ ਨੇ ਫਿਰ ਹੁਕਮ ਕੀਤਾ ਵੀ ਤੁਸੀਂ ਬਾਣੀ ਉਚਾਰਨ ਕਰੋ। ਉਹਨਾਂ ਨੇ ਪੰਜ ਗੁਰੂ ਸਾਹਿਬਾਨਾਂ ਦੇ ਸੰਬੰਧ ਵਿੱਚ ਬਾਣੀ ਉਚਾਰੀਏ। ਪਿਆਰੇ ਉਹਨਾਂ ਬਚਨਾਂ ਨੂੰ ਯਾਦ ਰੱਖਣਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਅੰਦਰ ਦਸ ਵਹੀਏ, ਧੰਨ ਗੁਰੂ ਅੰਗਦ ਪਿਤਾ ਜੀ ਦੀ ਉਪਮਾ ਅੰਦਰ ਦਸ ਵਹੀਏ, ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦੀ ਪੁਸਤਕ ਕੇਤੇ ਬਾਈ ਸਵਈਆਂ ਰਾਹੀਂ, ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਜਦੋਂ ਉਹਨਾਂ ਦੀ ਉਪਮਾ ਪ੍ਰਾਰੰਭ ਕੀਤੀ ਨੇ ਤੇ ਲਗਾਤਾਰ 60 ਸਵਈਆਂ ਵਿੱਚ ਉਪਮਾ ਉਹਨਾਂ ਦੀ ਸੰਪੂਰਨ ਕਰੀਏ। ਪਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਮਹਿਮਤ ਕੀਤੀ ਤੇ 21 ਸਵਈਏ ਨੇ ਗੁਰੂ ਸਵਾਰਿਓ, ਇਸ ਚ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਨਾ, ਮੈਂ ਵੇਖ ਰਿਹਾ ਤੁਹਾਡੇ ਚੋਂ ਬਹੁਤੇ ਵੀਰ ਭੈਣ ਸਹਿਜ ਪਾਠ ਅਖੰਡ ਜਾਪ ਕਰਨ ਵਾਸਤੇ ਬੈਠੇ ਹੋ। ਜਿਹੜੇ ਨਹੀਂ ਕਰਦੇ, ਸਾਨੂੰ ਸਾਰਿਆਂ ਨੂੰ ਹੁਕਮ ਹੈ ਜ਼ਿੰਦਗੀ ਦੇ ਅੰਦਰ ਕੋਈ ਆਪਣਾ ਸਹਿਜ ਪਾਠ ਪ੍ਰਾਰੰਭ ਰੱਖਿਆ ਕਰੀਏ, ਭਾਵੇਂ 5 ਅੰਗ ਰੋਜ਼ ਕਰੀਏ, 2 ਕਰੀਏ, 10 ਕਰੀਏ। ਸਤਸੰਗਿਓ, ਉਹਦੇ ਨਾਲ ਕੀ ਹੋਏਗਾ, ਇੱਕ ਤੇ ਪ੍ਰਤੱਖ ਪਾਰਕਮ ਨਿਰੰਕਾਰ ਤੇ ਬਚਨ ਜ਼ੁਬਾਨ ਤੋਂ ਖੁਦ ਪੜਾਂਗੇ, ਇੱਕ ਉਹਨਾਂ ਦੀ ਹਜ਼ੂਰੀ ਵਿੱਚ ਬੈਠੇ ਮਹਿਸੂਸ ਕਰਾਂਗੇ। ਪਿਆਰਿਓ, ਕਿੰਨਾ ਕੁਝ ਤੁਹਾਡੇ ਨਾਲ ਸਾਂਝਾ ਕਰਨ ਨੂੰ ਜੀ ਕਰਦਾ। ਇਹ ਕਲਾ ਜਦੋਂ ਵਰਤਦੀ ਹੈ ਨਾ, ਅਸੀਂ ਸੋਚਦੇ ਰਹਿੰਦੇ ਹਾਂ ਰੱਬ ਮਿਹਰ ਕਰੇਗਾ, ਇੰਨੇ ਜਦੋਂ ਮੇਰੇ ਪਾਠ ਹੋ ਜਾਣਗੇ ਜਾਂ ਮੇਰੀ ਹਾਲਾਤ ਕੋਈ ਖਾਸ ਢੰਗ ਦੇ ਹੋਣਗੇ। ਨਹੀਂ, ਵਾਹਿਗੁਰੂ ਦਾ ਪਤਾ ਨਹੀਂ ਜੇ ਉਹਨੇ ਮਿਹਰ ਕਰਨੀ ਹੋਵੇ, ਤੁਸੀਂ ਜੋੜਾ ਅਜੇ ਲਾਓ ਤੇ ਉੱਥੇ ਕੋਈ ਕਿਸੇ ਤੋਂ ਬਚਨ ਖਵਾਏ ਤੁਸੀਂ ਮੰਨ ਲਿਆ, ਉਦੋਂ ਹੀ ਦਰਵਾਜ਼ਾ ਖੁੱਲਣਾ ਹੋਵੇ। ਕਿਸੇ ਨੇ ਪ੍ਰਸ਼ਾਦਾ ਮੰਗ ਲਿਆ, ਕਿਸੇ ਗਰੀਬ ਨੇ ਕੁਝ ਮੰਗ ਲਿਆ ਤੁਸੀਂ ਦੇ ਦਿੱਤੇ, ਉਹਦੇ ਰਾਹੀ ਕਿਰਪਾ ਹੋਣੀ ਹੋਵੇ। ਇਤਿਹਾਸ ਵਿੱਚ ਬਹੁਤ ਵਾਰ ਆਉਂਦਾ ਤੁਸੀਂ ਖੁਦ ਬੈਠੇ ਸ਼ਬਦ ਪੜ੍ਹਨ, ਬਾਣੀ ਪੜ੍ਹੇ, ਉਸ ਦਿਨ ਉਹਦੇ ਰਾਹੀਂ ਕਿਰਪਾ ਹੋਣੀ ਹੋਵੇ, ਤੁਹਾਡੇ ਤੋਂ ਕਿਸੇ ਨੇ ਸ਼ਬਦ ਸੁਣਿਆ ਉਹਦੇ ਰਾਹੀਂ ਕਿਰਪਾ ਹੋਣੀ ਹੋਵੇ। ਕਿਰਪਾ ਰੱਬ ਦੀ ਉਹ ਕਦੇ ਦੂਰ ਨਾ ਰੱਖਿਆ ਕਰੀਏ ਤੇ ਵੀ ਖਾਸ ਢੰਗ ਨਾਲ ਹੀ ਉਹ ਕਿਰਪਾ ਕਰੇਗਾ। ਹਰ ਵਕਤ ਹੋ ਰਹੀ ਏ, ਅਸੀਂ ਕੇਵਲ ਹਾਜ਼ਰ ਹੋਣਾ ਏ। ਪਤਾ ਨੀ ਕਦੋਂ ਉਹ ਮੇਰਾ ਦੇ ਮੀਂਹ ਜੋ ਵਰਸ ਰਹੇ ਉਹਦੇ ਨਾਲ ਸੰਬੰਧ ਜੁੜ ਜਾਏ। ਇੱਕ ਵੇਰ ਸੀ ਉਹਨੇ ਕੀ ਕਰਨਾ, ਸਾਲ ਅੰਦਰ ਜਿਹੜੇ 4 ਵੀਕਐਂਡ ਆਪਣੇ ਲੌਂਗ ਵੀਕਐਂਡ ਉਹਨਾਂ ਨੂੰ ਉਹਨੇ ਚੁਣ ਲਿਆ। ਪਹਿਲਾਂ ਜੁੜਨ ਦੇ ਢੰਗ ਹੁੰਦੇ ਕਣ ਪਿਆਰਿਓ, ਉਹਨੇ ਜੁੜ ਲਿਆ ਵੀ ਉਦੋਂ ਦੋਨਾਂ ਜੀਆਂ ਨੇ ਸ੍ਰੀ ਅਖੰਡ ਪਾਠ ਕਰਨਾ। ਪਹਿਲਾਂ ਸਹਿਜ ਪਾਠ ਕਰਦੇ ਸੀ, ਚਾਹ ਬਣਿਆ ਵੀ ਕਾਫੀ ਅਭਿਆਸ ਹੋ ਗਿਆ ਵੀ 4 ਅਖੰਡ ਜਾਪ ਦੋਨਾਂ ਜੀਆਂ ਨੇ ਕਰਨੇ। 6 ਘੰਟੇ ਇੱਕ ਨੇ ਬਹਿਣਾ, 6-7 ਘੰਟੇ ਇੱਕ ਨੇ ਬਹਿਣਾ, ਵਾਰੀ ਵਾਰੀ ਕਰੀ ਜਾਣ। ਇੱਕ ਦਿਨ ਐਸੋ ਜੀ ਘਟਨਾ ਵਰਤੇ, ਇਹ ਭੱਟਾਂ ਦੇ ਸਵਈਆਂ ਤੇ ਜਦੋਂ ਪਾਠ ਆਇਆ, ਕਿਉਂਕਿ ਮੈਂ ਬੇਨਤੀ ਕਰਦਾ ਪਿਆਰਿਓ ਭੱਟਾਂ ਨਾਲ ਬਹੁਤ ਕੁਝ ਜੁੜਿਆ ਹੋਇਆ ਜੇ, ਭੱਟਾਂ ਨੇ ਨਾ ਸਿੱਧਾ ਇਹ ਦੱਸਿਆ ਏ ਭਈ ਇੱਕ ਤੇ ਸਭ ਤੋਂ ਪਹਿਲੀ ਗੱਲ ਭਈ ਜਿਹੜਾ ਨਿਰੰਕਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਏ ਨਾ, ਕਹਿਣ ਲੱਗੇ ਕੋਈ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਆਇਆ। ਪਹਿਲਾ ਬਚਨ ਵੱਧ ਤੋਂ ਬਾਰ ਬਾਰ ਇਸ ਵਈਆਂ ਚ ਤੁਹਾਨੂੰ ਮਿਲੇਗਾ ਵੀ ਉਹ ਨਿਰੰਕਾਰ ਆਕਾਸ਼ ਵਿਚ ਨਹੀਂ, ਧਰਤੀ ਤੇ ਖਾਸ ਜਗ੍ਹਾ ਤੇ ਨਹੀਂ। ਕਹਿੰਦੇ ਨੀ ਉਹ ਨਿਰੰਕਾਰ ਆਕਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿਚ ਆਪ ਆਇਆ ਜੀ। ਜਿਵੇਂ ਕਹਿੰਦੇ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ। ਰੱਬ ਨੇ ਸ਼ਕਲ ਬਣਾ ਲਈ, ਜੋਤ ਜਗ ਮੰਡਲ ਕਰਿਓ, ਉਹਨਾਂ ਨੇ ਆਪਣੀ ਜੋਤ ਇਸ ਮ੍ਰਿਤ ਮੰਡਲ ਜਗਤ ਮੰਡਲ ਵਿਚ ਟਿਕਾਈ। ਕਿਛੋ ਟਿਕਾਈਏ, ਕਹਿਣ ਲੱਗੇ ਉਹ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਵਿਚ ਟਿਕਾ ਕੇ ਨਾਰ ਖਾ ਲਿਆ। ਧੰਨ ਗੁਰੂ ਨਾਨਕ ਸਾਹਿਬ। ਭੱਟਾਂ ਨੇ ਇਹ ਬਚਨ ਬਾਰ ਬਾਰ ਕਿਹਾ ਵੀ ਉਹ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਕੇ ਆਇਆ। ਫਿਰ ਕਹਿੰਦੇ ਕੋਈ ਜੋਤ ਅੱਗੇ ਵਰਤ ਰਹੀ ਏ, ਮਤ ਸੋਚਣਾ ਇਹ 5 ਗੁਰੂ ਸਾਹਿਬਾਨ ਵੱਖਰੇ ਨੇ, ਪੰਜਾਂ ਤੋਂ ਬਾਅਦ ਬਾਕੀ ਪੰਜ ਤੇ ਗੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਆਪ ਹੀ ਬੋਲ ਰਿਹਾ ਜੀ ਸਭ ਜਗ੍ਹਾ ਤੇ। ਦੂਜਾ ਸਤਸੰਗ ਇਹ ਕਿਹਾ ਨੇ ਵੀ ਜਿਤਨੇ ਅੱਜ ਤੱਕ ਰਿਸ਼ੀ ਮੁਨੀ ਭਗਤ ਹੋਏ ਨੇ ਉਹਨਾਂ ਸਾਰਿਆਂ ਨੇ ਨਿਰੰਕਾਰ ਨੂੰ ਗਾਇਆ ਤੇ ਇਸੇ ਗੁਰੂ ਨਾਨਕ ਸਾਹਿਬ ਦੇ ਕੋਲ ਝੋਲੀ ਭਰੀ। ਕਹਿੰਦੇ ਕੋਈ ਦੂਜਾ ਨਹੀਂ ਜੀ, ਦਰਸ਼ਨ ਕਰਾਂਗੇ ਹੈਰਾਨ ਹੋਵਾਂਗੇ। ਜਿੰਨੀ ਕੋਈ ਪਿਆਰਿਓ ਭਾਵਨਾ ਤੇ ਸਿਦਕ ਨਾਲ ਜੁੜੇਗਾ ਉਹਨੇ ਉਹਨੀ ਸਤਿਗੁਰੂ ਮੇਲ ਕਰੀ ਜਾਂਦੇ ਨੇ। ਉਹ ਵੀਰ ਇੱਕ ਕਲਾ ਵਰਤੇ ਪਾਠ ਕਰ ਰਿਹਾ ਸੀ, ਭੱਠ ਸਾਹਿਬਾਨਾਂ ਦੀ ਰਸਨਾ ਤੋਂ ਉਚਾਰੂ ਕੀਤੇ ਸਵਈਏ ਆ ਗਏ। ਜਦੋਂ ਇਹ ਪੰਕਤੀਆਂ ਆਈਆਂ ਨਾ ਕਿੰਨੀ ਬਾਤ ਪਾਉਂਦੀਆਂ ਨੇ ਜਿੱਥੇ ਭੱਟ ਕਹਿਣਗੇ ਵਾਹਿਗੁਰੂ ਆਪ ਹੀ ਹੈ। ਜਿਵੇਂ ਕਹਿੰਦੇ ਇਹ ਪੰਚਮ ਪਿਤਾ ਦੇ ਪਹਿਲਾਂ ਬਚਨ ਨੇ ਹਰ ਗੁਰੂ ਨਾਨਕ ਜਿਨ ਪਰਸਿਓ। ਕਈਆਂ ਦੀ ਆਦਤ ਇਹ ਨਾ ਗੁਰੂ ਗ੍ਰੰਥ ਸਾਹਿਬ ਨੂੰ ਵੱਖ ਵੱਖ ਰੂਪਾਂ ਚ ਤੋੜ ਕੇ ਵੇਖਣਾ ਚਾਹੁੰਦੇ। ਆਹ ਬਚਨ ਭੱਟਾਂ ਨੇ ਕਿਹਾ, ਗੁਰੂ ਸਾਹਿਬ ਨੇ ਨੀ ਕਿਹਾ, ਫਿਰ ਕਹਿਣਗੇ ਪਹਿਲੇ ਪਾਤਸ਼ਾਹ ਨੇ ਕਿਹਾ, ਇਹ ਦਸਵੇਂ ਨੇ ਨੀ ਕਿਹਾ ਜਾਂ ਇਹ ਪੰਜਵੇਂ ਨੇ ਨੀ ਕਿਹਾ। ਇਹ ਗੱਲਾਂ ਤੁਸੀਂ ਨਾ ਕਰਿਆ ਕਰੋ, ਜਿਨ੍ਹਾਂ ਨੂੰ ਸੋਝੀ ਨੀ ਉਹ ਭਾਵੇਂ ਕਰਨ, ਉਹਨਾਂ ਨੂੰ ਰੋਕਣਾ ਚਾਹੀਦਾ। ਬਹੁਤ ਵੱਡਾ ਪਾਪ ਏ ਰੱਬ ਨੂੰ ਵੱਖ ਵੱਖ ਕਰਕੇ ਕਹਿਣਾ ਵੀ ਇਹ ਚ ਰੱਬ ਹੋਰ ਇਹ ਚ ਹੋਰ, ਇੱਕੋ ਹੀ ਸਤਿਗੁਰੂ ਏ। ਅਸੀਂ ਰੋਜ਼ ਨੀ ਕਹਿੰਦੇ ਦਸ ਪਾਤਸ਼ਾਹਾਂ ਦੀ ਜੋਤ ਇੱਕੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਾਤਾ ਹੈ ਹੀ ਇੱਕ। ਉਹਨਾਂ ਦੀ ਮੌਤ ਕੋਈ ਬਚਨ ਪਹਿਲੇ ਜਾਮੇ ਚ ਕਰ ਲੈਣ, ਪੰਜਵੇਂ ਚ ਕਰ ਲੈਣ, ਦਸਵੇਂ ਚ ਕਰ ਲੈਣ, ਉਹਨਾਂ ਦੀ ਰਜ਼ਾ ਏ। ਵੇਖਦੇ ਹੋ ਕਈ ਵੀਰਾਂ ਦਾ ਇਹ ਬਹੁਤ ਵੱਡਾ ਸਾਰਾ ਸਵਾਲ ਬਣਾ ਕੇ ਪੇਸ਼ ਕਰਨਗੇ ਜੀ, ਗੁਰੂ ਗੋਬਿੰਦ ਸਿੰਘ ਪਿਤਾ ਹਰਿਮੰਦਰ ਸਾਹਿਬ ਕਿਉਂ ਨੀ ਗਏ? ਪਤਾ ਜੀ ਨੇ ਮਗਰ ਕੀ ਰਾਜ ਏ? ਜਿਨ੍ਹਾਂ ਨੇ ਅੱਜ ਤੱਕ ਮੰਨਿਆ ਨੀ ਇਸ ਗੱਲ ਨੂੰ ਵੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਆਪ ਹੀ ਨੇ, ਗੁਰੂ ਗੋਬਿੰਦ ਸਿੰਘ ਗੁਰੂ ਰਾਮਦਾਸ ਪਿਤਾ ਹੀ ਨੇ, ਉਹਨਾਂ ਨੂੰ ਇਹ ਕਹਿਣ ਦੀ ਲੋੜ ਪੈਂਦੀ ਏ। ਫਲਾਣੀ ਜਗ੍ਹਾ ਦੇ ਤੇ ਨੇ ਪ੍ਰੋਫੈਸਰ ਪੂਰਨ ਸਿੰਘ ਤੇ ਕਹਿੰਦਾ ਏ, ਕਲਗੀਆਂ ਵਾਲੇ ਦੀ ਕੋਈ ਮਹਿਮਾ ਤੇ ਕੋਈ ਵਰਤੀ ਕੋਈ ਘਟਨਾ ਨੂੰ ਜਿਹਨੇ ਤੱਕਣਾ ਹੋਵੇ ਕਹਿੰਦੇ ਉਹ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਚ ਜਾਓ। ਅੱਜ ਵੀ ਕਲਗੀਆਂ ਵਾਲਾ ਉਥੋਂ ਹਰ ਘਟਨਾ ਦੇ ਦਰਸ਼ਨ ਕਰਾਏਗਾ। ਕਾਰਨ ਜਿੱਥੇ ਕੋਈ ਖੜਾ ਏ ਉਥੋਂ ਹੀ ਸਤਿਗੁਰੂ ਜੀ ਉਹੋ ਜਿਹਾ ਉਹਨੂੰ ਦਿਖਾਣਗੇ। ਮੈਂ ਬੇਨਤੀ ਕਰਨ ਲੱਗਾ ਸਾਂ, ਪਹਿਲੇ 20 ਸਵਈਏ ਨੇ ਪੰਚਮ ਪਿਤਾ ਜੀ ਨੇ ਉਹ ਬਚਨ ਕੀਤੇ, ਕੋਈ ਪੱਟਾ ਨਹੀਂ ਕੀਤੇ ਨੇ। ਪੰਚਮ ਪਿਤਾ ਜੀ ਕਹਿੰਦੇ ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ੍ਹਾਂ ਨੇ ਵਾਹਿਗੁਰੂ ਗੁਰੂ ਨਾਨਕ ਨੂੰ ਪਰਸਿਆ, ਸੇ ਜਨਮ ਮਰਨ ਦੋਥੇ ਰਹਿਓ। ਪਹਿਲਾਂ ਸ਼ੁਰੂ ਕਰਨਗੇ ਅਕਾਲ ਪੁਰਖ, ਪਤਾ ਹੀ ਲੱਗਣਾ ਉਸੇ ਸੋਈਏ ਵਿੱਚ ਕਦੋਂ ਗੁਰੂ ਦੀ ਉਪਮਾ ਸ਼ੁਰੂ ਹੋ ਗਈ। ਐਨ ਜੂ ਇੱਕੋ ਪਿਆਰਿਓ, ਉਹ ਵੀਰ ਕਹਿਣ ਲੱਗਾ ਜਦੋਂ ਭੱਟਾਂ ਦੇ ਸਵਈਏ ਆਏ, ਪੰਕਤੀਆਂ ਜਿਵੇਂ ਆਉਂਦੀਆਂ ਨੇ ਪਿਆਰਿਓ, ਧਰਨ ਗਗਨ ਨਾ ਉਖੰਡ ਮੈਂ ਜੋਤ ਸਰੂਪੀ ਰਹੇ ਉਪਾਰ, ਭਾਨ ਮਥੁਰਾ ਕੱਚ ਭੇਦ ਨਕੀ ਗੁਰੂ ਅਰਜਨ ਪ੍ਰਤੱਖ ਕਾਰ, ਤੇ ਇਕਦਮ ਚਲਕਾਰਾ ਪਿਆ ਅੰਦਰ ਦੀ ਛੋਟਾ ਜਿਹਾ। ਜਦੋਂ ਉਹਨਾਂ ਨੇ ਕਪਾਟ ਖੁੱਲੇ ਖੋਲ ਦਿੱਤੇ ਸਤਿਗੁਰਾਂ ਨੇ ਬੈਰਾਗ ਵਿੱਚ ਰੋਣ ਤੇ ਉਹਦੇ ਪਿਆਰ ਭਿੱਜ ਕੇ ਕਹਿਣ ਲੱਗੇ, ਅੱਛਾ ਅੱਜ ਪਤਾ ਲੱਗਾ ਏ ਤੁਸੀਂ ਹੀ ਹੋ ਪਰਮੇਸ਼ਰ, ਤੁਸੀਂ ਹੀ ਹੋ ਮੇਰੇ ਅਕਾਲ ਪੁਰਖ ਵਾਹਿਗੁਰੂ। ਨਾਲੇ ਰੋਣ ਤੇ ਨਾਲੇ ਬਾਰ ਬਾਰ ਉਹ ਪੰਕਤੀ ਪੜ੍ਹੀ ਜਾਣ ਉਹ ਚ ਰੁਕ ਗਏ। ਉਸ ਦਿਨ ਗੁਰੂ ਨੇ ਦਿਖਾ ਦਿੱਤਾ ਮੈਂ ਰੱਬ ਤੇ ਗੁਰੂ ਇੱਕ ਕਿਵੇਂ ਕਿਹਾ। ਪਿਆਰਿਓ, ਜਦੋਂ ਕੋਈ ਭਾਵਨਾ ਨਾਲ ਜੁੜਦਾ ਏ ਨਾ ਤੇ ਸਤਿਗੁਰੂ ਉਹਨੂੰ ਦਿਖਾਉਂਦੇ ਜ਼ਰੂਰ। ਤੇ ਉਹਨਾਂ ਭੱਟ ਸਾਹਿਬਾਨਾਂ ਨੇ ਜਿਹੜੇ ਦਰਗਾਹ ਤੋਂ ਬਚਨ ਆਏ ਉਹਨਾਂ ਨੇ ਦੱਸਿਆ ਵੀ ਸਤਿਗੁਰੂ ਨੂੰ ਕਿਵੇਂ ਪਿਆਰ ਕਰਨਾ, ਕਿਵੇਂ ਪਰਮੇਸ਼ਰ ਜਾਣਨਾ, ਤੇ ਕਿਵੇਂ ਜਾਣ ਸਕੋਗੇ, ਤੇ ਕਿਵੇਂ ਕਿਸੇ ਨੇ ਜਾਣਿਆ। ਇਹ ਸਾਰੇ ਬਚਨ ਉਹਨਾਂ ਨੇ ਨਾ ਭੱਟਾਂ ਨੇ ਮਾਲਕ ਦੀ ਹਜ਼ੂਰੀ ਵਿਚ ਬੈਠ ਕੇ ਆਹਮੋ ਸਾਹਮਣੇ, ਜਿਵੇਂ ਤੁਸੀਂ ਅੱਜ ਵੇਖੋ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਤੇ ਕਿਹੋ ਜਿਹਾ ਚੰਦੋਆ ਲੱਗਦਾ ਏ, ਕਿਹੋ ਜਿਹਾ ਗੁਰੂ ਕੇ ਪਿਆਰਿਓ ਅੱਜ ਰੁਮਾਲਾ ਸਾਹਿਬ ਏ, ਕਿਵੇਂ ਦਰਬਾਰ ਸੱਜਿਆ ਏ। ਤੁਸੀਂ ਵੇਖ ਕੇ ਕਹੋ ਭੱਟਾਂ ਨੇ ਪ੍ਰਤੱਖ ਵੇਖਿਆ, ਦਰਸ਼ਨ ਪਾਇਆ ਤੇ ਉਹਨਾਂ ਦੀ ਹਜ਼ੂਰੀ ਵਿਚ ਅੰਦਰੋਂ ਸੁਰਤ ਨੂੰ ਲਿਜਾ ਕੇ ਜੋ ਕੁਛ ਉਹਨਾਂ ਨੇ ਬਚਨ ਕਹੇ ਨੇ ਸਾਡੇ ਕੋਲ ਮੌਜੂਦ ਨੇ 1399 ਤੋਂ 1409 ਤੱਕ ਇਹ ਅੰਗ ਨੇ ਉਹਨਾਂ ਵਿਚ ਤੇ ਸਾਨੂੰ ਹੁਕਮ ਹੈ ਪਿਆਰਿਓ ਅਸੀਂ ਵੀ ਉਸੇ ਤਰ੍ਹਾਂ ਉਹਨਾਂ ਦੇ ਪਿਆਰ ਵਿਚ ਉਹਨਾਂ ਦੇ ਗੁਣ ਗਾਈਏ ਸਾਨੂੰ ਗੁਣ ਗਾਣ ਦੀ ਜਾਤ ਭੱਟਾਂ ਨੇ ਦੱਸੀਏ ਪਹਿਲਾਂ ਆਓ ਇੱਕ ਵਾਰ ਉਹਨਾਂ ਦੇ ਪਿਆਰ ਵਿਚ ਭੇਜੀਏ ਤੇ ਸਤਿਗੁਰੂ ਜੀ ਦਾ ਹੁਕਮ ਜੋ ਸਾਨੂੰ ਕਹਿ ਉਹਨੂੰ ਗਾਈਏ ਕੇ ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ ਗਾਈਏ ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ ਗਾਈਏ ਤੇ ਪੁੱਛਿਆ ਮਾਲਕ ਦਿਨ ਰਾਤ ਜਿਸ ਵਾਹਿਗੁਰੂ ਨੂੰ ਗਾਉਣਾ ਕਿਵੇਂ ਗਾਈਏ ਕਿਹੜੇ ਤਰੀਕੇ ਨਾਲ ਗਾ ਸਕਦੇ ਹਾਂ ਕਹਿੰਦੇ ਆਓ ਤੁਹਾਨੂੰ ਦੱਸੀਏ ਗਾਓ ਸੱਚੀ ਬਾਣੀ ਆਵੋ ਸਿੱਖ ਸੱਚ ਗੁਰੂ ਕੇ ਪਿਆਰੇ ਗਾਓ ਸੱਚੀ ਬਾਣੀ ਆਵੋ ਸਿੱਖ ਸੱਚ ਗੁਰੂ ਕੇ ਪਿਆਰੇ ਗਾਓ ਸੱਚੀ ਜੀ ਗਾਓ ਸੱਚੀ ਬਾਣੀ ਆਵੋ ਸਤ ਸਤ ਗੁਰੂ ਕੇ ਪਿਆਰੇ ਗਾਓ ਸੱਚੀ ਬਾਣੀ ਆਵੋ ਸਤ ਸਤ ਗੁਰੂ ਕੇ ਪਿਆਰੇ ਮਹਾਰਾਜ ਜੀ ਕਹਿੰਦੇ ਆਓ ਗੁਰੂ ਨੂੰ ਪਿਆਰ ਕਰਨ ਵਾਲਿਓ ਇਹ ਕਹਾਣੀ ਗਾਉਣ ਕਰ ਬਾਰੀਏ ਗਾਉਣਾ ਕੀ ਇਹ ਕਹਿੰਦੇ ਸੱਚੀ ਬਾਣੀ ਸੱਚੀ ਬਾਣੀ ਸਾਡੇ ਕੋਲ ਪ੍ਰਕਾਸ਼ਮਾਨ ਤੋਂ ਸੱਚ ਦੇ ਘਰੋਂ ਆਈ ਸੱਚ ਬਣ ਕੇ ਬੈਠੀਏ ਸਤਸੰਗਿਓ ਪੱਟ ਸਾਹਿਬਾਨ ਜਿਨ੍ਹਾਂ ਬਾਰੇ ਵਿਚਾਰ ਪ੍ਰਾਰੰਭ ਕਰਨੀ ਹੈ ਉਹਨਾਂ ਬਾਰੇ ਤੁਹਾਨੂੰ ਪਤਾ ਏ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੀ ਮਨੁੱਖਤਾ ਦੀ ਸ਼ਾਂਤੀ ਦਾ ਕੇਂਦਰ ਏ ਪੁਰ ਦੁਨੀਆਂ ਦਾ ਧਿਆਨ ਹਰਿਮੰਦਰ ਸਾਹਿਬ ਦਿਨੋ ਦਿਨ ਖਿੱਚੀ ਜਾ ਰਿਹਾ ਹੈ ਪਿਆਰਿਓ ਕਦੇ ਸਮਾਂ ਸੀ ਸੰਗਤਾਂ ਦੀ ਗਿਣਤੀ ਘੱਟਦੀ ਵੱਧਦੀ ਹੁਣ ਤੇ ਲਗਾਤਾਰ ਜਦੋਂ ਮਰਜ਼ੀ ਚਲੇ ਜਾਓ ਕਦੇ 2 ਘੰਟੇ ਕਦੇ 2.5 ਕਦੇ 3 ਘੰਟੇ ਲਾਈਨ ਚ ਲੱਗੋ ਫਿਰ ਜਾ ਕੇ ਦੀਦਾਰ ਹੁੰਦੇ ਹਨ ਪਿਆਰ ਕਰਨ ਵਾਲਿਆਂ ਦੀ ਖੱਦ ਮੁੱਕਦੀ ਏ ਸਰਾਵਾਂ ਭਰੀਆਂ ਹੋਟਲ ਭਰੇ ਸੜਕਾਂ ਤੇ ਲੋਕ ਰਾਤੀ ਸੌਂ ਕੇ ਚਾਰ ਚਪੇਰੇ ਵੀ ਕਹਿੰਦੇ ਨੇ ਗੁਰੂ ਰਾਮਦਾਸ ਪਿਤਾ ਮਹਾਰਾਜ ਤੇਰੇ ਚਰਨਾਂ ਵਿਚ ਰਾਤ ਸੜਕ ਤੇ ਸੌਂ ਕੇ ਵੀ ਸਾਨੂੰ ਪਤਾ ਸਾਡੀ ਝੋਲੀ ਭਰ ਕੇ ਤੋਰ ਦਿੰਦਾ ਕੋਈ ਖਾਸ ਗੱਲ ਏ ਪਿਆਰਿਓ ਕੋਈ ਸਵਾਲ ਨਹੀਂ ਅੰਦਰ ਉਹਨਾਂ ਦੇ ਪਿਆਰ ਵਿਚ ਹੈ ਜਦੋਂ ਅੰਮ੍ਰਿਤ ਵੇਲਾ ਹੁੰਦਾ ਏ ਮਹਾਰਾਜ ਜੀ ਪਿਆਰਿਓ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕੋਠਾ ਸਾਹਿਬ ਜਿੱਥੇ ਵਿਰਾਜਮਾਨ ਹੁੰਦੇ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਧਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕੀਰਤਨ ਪ੍ਰਾਰੰਭ ਹੋ ਜਾਂਦਾ ਏ ਉਹਨੂੰ ਪ੍ਰੇਮ ਦੀ ਚੌਂਕੀ ਪਹਿਲਾਂ ਲੱਗਦੀ ਇਹ ਘੰਟਾ ਉਹ ਕੀਰਤਨ ਕਦੇ ਪਹਿਲਾਂ ਪ੍ਰੇਮੀ ਜਨ ਕਰਦੇ ਸੀ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਕਰਦੇ ਰਹੇ ਹੁਣ ਹੌਲੀ ਹੌਲੀ ਗੁਰੂ ਕੇ ਕੀਰਤਨੀਆਂ ਦੀ ਸੇਵਾ ਲੱਗ ਗਈ ਏ ਉਹ ਕਰਦੇ ਨੇ ਪ੍ਰੇਮ ਦੀ ਚੌਂਕੀ ਉਹ ਕੀਰਤਨ, ਉਸ ਤੋਂ ਬਾਅਦ ਆਸਾ ਦੀ ਵਾਰ ਪ੍ਰਾਰੰਭ ਹੋ ਜਾਂਦੀ ਹੈ। ਚੱਲਦੀ ਕੋਈ ਆਸਾ ਦੀ ਵਾਰ ਵਿੱਚ ਗੁਰੂ ਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉਧਰੋਂ ਚੱਲਦੇ ਨੇ ਪਾਲਕੀ ਸਾਹਿਬ ਅੰਦਰ, ਸੈਂਕੜੇ ਸੰਗਤਾਂ ਉਸ ਪਾਲਕੀ ਦੇ ਦਰਸ਼ਨ, ਉਸ ਪਾਲਕੀ ਨੂੰ ਮੁੱਢ ਅਲਾਉਣ ਲਈ ਉਤਾਵਲੀਆਂ ਹੁੰਦੀਆਂ ਨੇ। ਬਾਰਾਂਮਕੀ ਨੇ ਕਿਸੇ ਨੂੰ ਅੱਧਾ ਮਿੰਟ, ਕਿਸੇ ਨੂੰ ਇੱਕ ਮਿੰਟ ਕਰਤਾ ਵਾਚਕ ਨੂੰ ਮਿਲਦਾ ਕਿ ਮੋਟਾ ਲਾਵੇ, ਬਦਲੀ ਜਾਂਦੀ ਤੇ ਥੋੜੀ ਜਿਹੀ ਸੰਗਤ ਵਾਰੀ ਪਾਉਂਦੀ। ਪਰ ਇਹ 10-15 ਮਿੰਟ ਦਾ ਸਮਾਂ ਉਧਰੋਂ ਨਰਸਿੰਘੇ ਵੱਜਦੇ, ਸ਼ਬਦ ਦੀ ਚੌਂਕੀਆਂ ਨਾਲ ਸ਼ਬਦ ਸੰਗਤ ਪੜ੍ਹਦੀ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਅਰਦਾਸ ਕਰਕੇ ਮਹਾਰਾਜ ਜੀ ਦਾ ਸਰੂਪ ਲੈ ਕੇ ਚੱਲੇ ਉੱਤਰ ਦੇ। ਪਾਲਕੀ ਸਜਾਈ ਬਹੁਤ ਭਾਰੀ ਪਾਲਕੀ ਸਾਹਿਬ, ਉਹਦੇ ਚ ਕਰਕੇ ਸਤਪੁਰਾਂ ਦੇ ਸਰੂਪ ਨੂੰ ਵਿਰਾਜਮਾਨ ਸੰਗਤਾਂ ਲਿਆਉਂਦੀਆਂ ਨੇ ਹਰਿਮੰਦਰ ਸਾਹਿਬ ਤੱਕ। ਤੇ ਕੁਛ ਵੀਰ ਜਿਹੜੇ ਨੇ ਪਹਿਲਾਂ ਹੀ ਉੱਥੇ ਮੌਜੂਦ ਹੁੰਦੇ ਜਿੱਥੇ ਕੀਰਤਨੀ ਕੀਰਤਨ ਕਰਦੇ, ਕੀਰਤਨ ਬੰਦ ਹੋ ਜਾਂਦਾ, ਕੁਝ ਵੀਰ ਲਗਾਤਾਰ ਉਹਨਾਂ ਨੇ ਤਿਆਰੀ ਕੀਤੀ ਹੁੰਦੀ ਉੱਠ ਕਲਾਉਂਦੇ। ਇਹ ਕਿੰਨੀ ਕੁ ਪੁਰਾਣੀ ਪਰੰਪਰਾ ਹੈ ਇਹਦੇ ਬਾਰੇ ਤੇ ਨਹੀਂ ਪਤਾ, ਪਰ ਇਹ ਪਰੰਪਰਾ ਬਹੁਤ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ। ਉਹ ਵੀਰ ਜਦੋਂ ਸਤਿਗੁਰੂ ਜੀ ਆਉਂਦੇ ਨੇ ਤੇ ਉਦੋਂ ਇੱਕ ਵਾਰ ਫਤਿਹ ਬੁਲਾਉਂਦੇ, ਪਰ ਫਤਿਹ ਬੁਲਾਉਣ ਤੋਂ ਪਹਿਲਾਂ ਜਿਹੜਾ ਉਹ ਜਾਪ ਕਰਦੇ ਨੇ ਉਹਨਾਂ ਦਾ ਢੰਗ ਵੀ ਵੱਖਰਾ ਹੈ। ਜਿਹੜਾ ਉੱਥੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਜਾਪ ਕਰਕੇ ਪਹਿਲਾਂ ਸੰਗਤ ਜਿੰਨਾ ਚਿਰ ਮਾਲਕ ਆਉਂਦੇ ਨੇ ਸਤਿਗੁਰੂ ਜੀ, ਉਹਨਾਂ ਚਿਰ ਕੁਝ ਇਹੋ ਜਿਹਾ ਤੁਸੀਂ ਸੁਣਦੇ ਹੋ ਨਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਖਾਸ ਅੰਦਾਜ਼ ਵਿੱਚ ਪੜ੍ਹ ਕੇ ਬਹੁਤ ਪਿਆਰੇ ਲੱਗਦੇ ਨੇ। ਫਤਿਹ ਬੁਲਾਉਂਦੇ ਜਦੋਂ ਮਹਾਲਕ ਅੰਦਰ ਆਉਂਦੇ ਸਤਿਗੁਰੂ, ਫਿਰ ਜਦੋਂ ਸਤਿਗੁਰੂ ਜੀ ਉੱਥੇ ਆ ਕੇ ਮੰਜੀ ਸਾਹਿਬ ਤੇ ਵਿਰਾਜਮਾਨ ਹੁੰਦੇ ਨੇ, ਉਦੋਂ ਫਿਰ ਪੂਰਾ ਫਤਿਹ ਬੁਲਾ ਕੇ ਫਿਰ ਉਹ ਵੀ ਕੁਝ ਬਾਣੀ ਪੜ੍ਹਦੇ ਨੇ। ਉਹ ਬਾਣੀ ਇਹ ਪੜ੍ਹਦੇ ਜੀ ਭੱਟਾਂ ਦੇ ਸਵਈ ਹੱਥੋਂ, ਹੋਰ ਨੀ ਬਾਣੀ ਦੇ ਸ਼ਬਦ ਪੜ੍ਹਦੇ, ਕੇਵਲ ਇਹ ਜਿਹੜੇ ਭੱਟ ਸਾਹਿਬਾਨਾਂ ਦੀ ਬਾਣੀ ਰਚੀ ਹੋਈ ਉਹ ਕੋਈ ਇੱਕ ਸਵਈਆ ਵੇਖ ਕੇ ਤੇ ਕਿਤਨੇ ਕੁ ਸਿੰਘ ਆਏ, ਕੋਈ ਦੋ ਸਵਈਏ, ਕੋਈ ਤਿੰਨ, ਕੋਈ ਜਾਤਾ ਵੀ ਉਹ ਸਵਈਏ ਪੜ੍ਹਦੇ ਨੇ। ਉਹ ਮਾਲਕ ਸਤਿਗੁਰਾਂ ਦੀ ਕਜੂਰੀ ਅੰਦਰ ਕਿੰਨਾ ਚਿਰ, ਜਿੰਨਾ ਚਿਰ ਸਿੰਘ ਸਾਹਿਬਾਨ ਤੇ ਸੇਵਾਦਾਰ ਉਹ ਮਾਲਕ ਸਤਿਗੁਰਾਂ ਦੇ ਪ੍ਰਕਾਸ਼ ਕਰਦੇ ਨੇ, ਕਿਉਂਕਿ ਉਹ ਪ੍ਰਕਾਸ਼ ਵੀ ਜਦੋਂ ਹੁੰਦਾ ਹੈ ਸਾਰੀਆਂ ਸੰਗਤਾਂ ਦੀਆਂ ਅੱਖਾਂ ਗੱਡੀਆਂ ਹੁੰਦੀਆਂ, ਪੰਜ ਚਿੱਟੇ ਰੁਮਾਲਿਆਂ ਵਿੱਚ ਸਤਿਗੁਰਾਂ ਦੇ ਸਰੂਪ ਹੁੰਦੇ ਨੇ। ਪਿਆਰਿਓ, ਵਾਰੀ ਵਾਰੀ ਉਹਨਾਂ ਨੂੰ ਪਾਸੇ ਕਰਨਾ, ਉਹਨਾਂ ਦੇ ਉੱਪਰ ਸੁਗੰਧੀ ਵਾਲੀਆਂ ਚੀਤਾਂ ਦਾ ਪ੍ਰਬੰਧ ਹੁੰਦਾ, ਰੂਹ ਨਾਲ ਲਪੇਟ ਕੇ ਉਹਨਾਂ ਰੁਮਾਲਿਆਂ ਤੇ ਲਾ ਕੇ, ਜਿੰਨਾ ਚਿਰ ਉਧਰ ਸੇਵਾ ਹੁੰਦੀ ਏ ਉਹਨਾਂ ਚਿਰ ਭੱਟ ਸਾਹਿਬਾਨਾਂ ਦੇ ਉਚਾਰਨ ਕੀਤੇ ਸਵਈਏ ਪੜੇ ਜਾਂਦੇ ਨੇ। ਉਹ ਭੱਟ ਸਾਹਿਬਾਨਾਂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਜਿਹੜੇ ਨੇ ਉਹ ਸਿੱਧੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਵੀ ਜਿਵੇਂ ਹੁਣ ਗੁਰੂ ਨਾਨਕ ਸਾਹਿਬ ਪਿਤਾ ਜੀ ਦਰਸ਼ਨ ਦੇਣ ਲੱਗੇ ਕੌਣ, ਜਿਵੇਂ ਹੁਣ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਕੁਝ ਸਮੇਂ ਬਾਅਦ ਆ ਕੇ ਹੁਕਮ ਦੇ ਆਏ, ਚੰਗੀ ਤਰ੍ਹਾਂ ਵਿਰਾਜਮਾਨ ਹੋ ਕੇ ਉਹਨਾਂ ਦੇ ਸਾਹਮਣੇ ਵੀਰ ਸੁਰਿੰਦਰ ਸਿੰਘ ਰੁਮਾਲਕਾਂ ਵਾਲੇ ਨੇ, ਉਹਨਾਂ ਨੇ ਕੀ ਪੁੱਛਿਆ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਣੇ ਬਾਰੇ ਦੱਸੋ? ਕਹਿੰਦੇ 40 ਹੋ ਗਏ ਕਰਨ, ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਵੇਲੇ ਕਰ ਰੋਜ ਇੱਥੇ ਸਵਾਈਆਂ ਦੀ ਸੇਵਾ ਲੈ ਲੈ। ਕਿਸੇ ਨੂੰ 40, ਕਿਸੇ ਨੂੰ 25, ਕਿਸੇ ਨੂੰ 10-15, ਕਿਸੇ ਨੂੰ ਘੱਟ, ਜਿਹੜੇ ਲਗਾਤਾਰ ਅੰਮ੍ਰਿਤ ਵੇਲੇ ਉਸ ਅਸਥਾਨ ਤੇ ਸਤਿਗੁਰੂ ਦੀ ਸੇਵਾ ਕਰ ਰਹੇ। ਕੀ ਮਹਿਸੂਸ ਕਰਦੇ ਹੋ? ਪੁੱਛਿਆ। ਕਹਿ ਲੱਗੇ ਜੋ ਮਹਿਸੂਸ ਹੁੰਦਾ ਏ ਉਹਨੂੰ ਦੱਸਿਆ ਤੇ ਨਹੀਂ ਜਾ ਸਕਦਾ, ਕੋਈ ਵੀ ਨਹੀਂ ਦੱਸ ਸਕਦਾ, ਮਾਲਕ ਦੀ ਕਿਰਪਾ ਨੂੰ ਕਿਵੇਂ ਬਿਆਨ ਕਰੋਗੇ? ਬਾਹਰ ਜਾ ਕੇ ਤੇ ਕਹਿ ਲਾਂਗੇ ਬੜਾ ਆਨੰਦ ਆਇਆ। ਕੀ ਆਨੰਦ ਆਇਆ? ਸਤਸੰਗਿਓ, ਜਿਤਨਾ ਕੁ ਕਿਸੇ ਨੂੰ ਆਨੰਦ ਆਇਆ ਏ ਉਹਨਾਂ ਕੋ ਗਹਿਰਾ ਅੰਦਰ ਉਦਾ ਕੇ ਉਹਦੇ ਬੋਲਾਂ ਤੋਂ ਅੰਦਾਜ਼ਾ ਲਗਾ ਲੋਗੇ, ਉਹਦੇ ਅੱਖਾਂ ਦੇ ਚਾਰ ਹੰਝੂਆਂ ਤੋਂ ਅੰਦਾਜ਼ਾ ਲਗਾ ਦੋਗੇ, ਉਹਦੇ ਜੀਵਨ ਵਿਚ ਆਈ ਕੋਈ ਸਹਿਜ ਤੋਂ ਅੰਦਾਜ਼ਾ ਲਗਾ ਲਾਂਗੇ, ਹੋਰ ਤੇ ਕੋਈ ਤਰੀਕਾ ਨਹੀਂ। ਪਰ ਅਸਲ ਵਿਚ ਜੋ ਕੁਝ ਮਿਲਦਾ ਉਹੀ ਜਾਣਦੇ ਨੇ, ਜਿਵੇਂ ਸਾਹਿਬ ਕਹਿੰਦੇ ਨੇ ਇਹ ਤਾਂ ਗੂੰਗੇ ਕੀ ਮਠਿਆਈ ਏ, ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਕਹਿੰਦੇ ਆਤਮਕ ਇਸ਼ਨਾਨ ਹੋ ਜਾਂਦਾ ਕਦੇ ਕਦੇ, ਕਹਿੰਦੇ ਉਹ ਘੜੀ ਆਉਂਦੀ ਏ ਜਦੋਂ ਅੰਦਰ ਬਾਹਰ ਰਸ ਨਾਲ ਭਰ ਜਾਏ ਤੇ ਸਾਰਾ ਦਿਨ ਕੋਈ ਖਾਸ ਤਰ੍ਹਾਂ ਦਾ ਨਸ਼ਾ ਕੱਚੜ ਕਰ ਦਿੰਦਾ। ਪਿਆਰਿਓ ਉਹ ਨਸ਼ਾ ਸਤਿਗੁਰਾਂ ਦੀ ਕਜੋਰੀ ਦਾ, ਉਥੋਂ ਉਹਨਾਂ ਦੇ ਚਲਕਾਰੇ ਪੈਣੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਚ ਕਲੋ ਕੇ ਪਹਿਲਾਂ ਉਹ ਪੜਦੇ ਤੇ ਹੋਰ ਗੱਲ ਜਦੋਂ ਪ੍ਰਕਾਸ਼ ਹੁੰਦਾ ਤੇ ਸਿੰਘ ਸਾਹਿਬ ਨੇ ਹੁਕਮਨਾਮਾ ਸਾਹਿਬ ਲੈਣਾ ਹੁੰਦਾ ਏ, ਉਹਦੇ ਤੋਂ ਪਹਿਲਾਂ ਵੀ ਜਿਹੜਾ ਸੋਈਕਾ ਪੜਿਆ ਜਾਂਦਾ ਏ ਉਹ ਵੀ ਪੱਟਾਂ ਦੇ ਉਚਾਰਨ ਕੀਤਾ ਸੋਈਆ ਏ। ਹਮ ਅਵਗੁਣ ਭਰੇ ਏਕ ਗੁਣ ਨਾਕੀ, ਅੰਮ੍ਰਿਤ ਛਾੜ ਵਿਖੈ ਵਿਖ ਖਾਏ, ਮਾਤਾ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਉ, ਪ੍ਰੀਤ ਲਗਾਏ ਇਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਏ, ਇਕ ਅਰਦਾਸ ਪਾਠ ਕੀਰਤ ਕੇ ਅੱਗੇ ਕੀਏ, ਰਾਖੋ ਸ਼ਰਨਾਈ ਗੁਰ ਰਾਮਦਾਸ, ਰਾਖੋ ਸ਼ਰਨਾਈ ਗੁਰ ਰਾਮਦਾਸ। ਸਤਿਗੁਰੂ ਜੀ ਲੈ ਜਾਣ ਉਹਨਾਂ ਦੀ ਸ਼ਰਨ ਵਿਚ ਆ ਕੇ ਕਹੀਏ ਕਿ ਤੁਹਾਡੀ ਸ਼ਰਨ ਵਿਚ ਆ ਗਏ, ਸੰਦੇਸ਼ ਦੇਈਏ ਨਾ ਸਤਿਗੁਰਾਂ ਦਾ, ਉਹਨਾਂ ਤੋਂ ਬੇਨਤੀ ਕਰੀਏ ਸਾਨੂੰ ਉਸ ਹਾਲਤ ਵਿਚ ਲੈ ਚੱਲੋ। ਰਾਖੋ ਸ਼ਰਨਾਈ ਗੁਰੂ ਰਾਮਦਾਸ, ਰਾਖੋ ਸ਼ਰਨਾਈ ਗੁਰੂ ਰਾਮਦਾਸ। ਸ਼ਰਨਾਈ ਗੁਰੂ ਰਾਮਦਾਸ, ਰਾਖੋ ਸ਼ਰਨਾਈ ਗੁਰੂ ਰਾਮਦਾਸ। ਸੱਜਣ ਸਤਿਗੁਰੂ ਦੇ, ਜਿਹਨੂੰ ਅਸੀਂ ਕੱਲ ਪੜਿਆ ਸੀ ਸਤਿਗੁਰ ਸੱਜਣ ਮਿਲਿਆ, ਗੁਰੂ ਕੇ ਪਿਆਰਿਓ ਉਹ ਸੱਜਣ ਨੇ ਭੱਟ ਸਾਹਿਬਾਨਾਂ ਦੀ ਰਾਈ ਸਿੰਘ ਸਾਹਿਬਾਨ ਇਹ ਪਹਿਲਾ ਬਚਨ ਪੜ੍ਹਦੇ ਇੱਕ ਅਰਦਾਸ ਪਾਠ ਤੀਰਥ ਕੇ ਗੁਰੂ ਰਾਮਦਾਸ ਰਾਖੋ ਸ਼ਰਨਾਏ। ਗੁਰੂ ਨੀ ਵੈਸੇ ਜਦੋਂ ਆਪਾਂ ਰਲ ਕੇ ਪੜ੍ਹਨੇ ਲੱਗਦਾ ਕਿ ਜਿਵੇਂ ਰਾਖੇ ਨੂੰ ਦੁਲੈਂਕੜ ਲੱਗ ਰਹੇ ਨੇ। ਗੁਰ ਰਾਮਦਾਸ ਰਾਖੋ ਸ਼ਰਨਾਈ ਪਾਠੇ ਪਿਆਰਿਓ। ਫਿਰ ਅੱਗੇ ਨਾਲ ਸੋ ਕਹੋ ਟਲ ਗੁਰ ਸੇਵੀ ਹੈ ਐਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਵੀ ਫਿਰ ਪੱਟਣ ਦਾ ਬਚਨ ਪੜ੍ਹੀ ਦਾ ਕਾਰਨ ਉਹਨਾਂ ਨੇ ਦੱਸਿਆ ਹੈ ਕਿ ਸਤਿਗੁਰੂ ਸੱਜਣ ਦੀ ਹਜ਼ੂਰੀ ਅੰਦਰ ਕੀ ਕੁਝ ਮਿਲਦਾ ਉਹਨੂੰ ਲਿਆ ਤਿਆ ਕੇ ਬਣ ਬਣ ਕੇ ਸੁਰਤ ਨੂੰ ਲਿਆਉਂਦੇ ਨੇ। ਫਿਰ ਕਿਧਰੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਤਾਂ ਦੇ ਸ਼ਾਪ ਜਿਸ ਪਾਸ ਬੈਠਿਆ ਸੋਈਏ ਸਬਦਾਂ ਦਾ ਵਿਸਾਓ। ਇਹ ਬਚਨ ਪੜ੍ਹੇ ਜਾਂਦੇ ਨੇ ਪਿਆਰਿਓ। ਇਸ ਲਈ ਅੱਜ ਸਾਰਾ ਪੰਥ ਜਦੋਂ ਤੇ ਪਹਿਲਾਂ ਰੇਡੀਓ ਨਹੀਂ ਸੀ ਹੁਣ ਟੀਵੀ ਆਵੇ ਇੰਟਰਨੈਟ ਤੇ ਪ੍ਰੋਗਰਾਮ ਚੱਲਦਾ ਪਹਿਲਾਂ ਕੋਈ ਕੋਈ ਸੁਣਦਾ ਸੀ ਹੁਣ ਸਾਰੇ ਸੁਣਦੇ। ਇਹ ਪਵਿੱਤਰ ਬਾਣੀ ਸਵਈਆਂ ਵਿੱਚ ਇੱਕ ਤੇ ਇਹਨਾਂ ਦਾ ਵਿਸਰਾਮ ਹਰ ਕਿਸੇ ਤੋਂ ਸਹੀ ਨਹੀਂ ਲੱਗਦਾ ਸੰਤਿਆਂ ਤੋਂ ਬਗੈਰ। ਦੂਜਾ ਇਹਨਾਂ ਦੇ ਅਰਥ ਭਾਵ ਕੁਝ ਔਖੇ ਨੇ ਇਸ ਲਈ ਸਾਰੀਆਂ ਬਹੁਤ ਸਿੱਖ ਸੰਗਤਾਂ ਜਾਣਨਾ ਚਾਹੁੰਦੀਆਂ ਨੇ ਉਸ ਬਾਣੀ ਦੇ ਅਰਥ ਕੀ ਨੇ ਜਿਹੜੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਿਤਾ ਦੇ ਹਜ਼ੂਰੀ ਵਿੱਚ ਖਲੋ ਕੇ ਉਹ ਵੀ ਰੋਜ਼ ਪੜ੍ਹਦੇ ਨੇ ਤੇ ਸਾਲਾਂ ਬੱਧੀ ਪੜ੍ਹਦੇ ਨੇ ਉਹ ਬਾਤ ਬਾਤ ਬਚਨ। ਕੋਈ ਖਾਸ ਗੱਲ ਤੇ ਕਹਿਣਾ ਉਹ ਖਾਸ ਗੱਲ ਨੂੰ ਸਮਝਣ ਲਈ ਸਤਿਗੁਰਾਂ ਨੇ ਮੈਨੂੰ ਤੇ ਤੁਹਾਨੂੰ ਇਹ ਸੇਵਾ ਦਿੱਤੀ ਵੀ ਆਪਣੀ ਬੁੱਧ ਮੁਤਾਬਕ ਆਪਾਂ ਆਨੰਦ ਲਈਏ। ਇਹ ਨੀ ਕਿ ਪਹਿਲਾਂ ਕੋਈ ਅਰਥ ਨਹੀਂ ਹੋਏ ਮਾਲਕ ਦੇ ਪਿਆਰਿਆਂ ਨੇ ਬਹੁਤ ਕੀਤੇ ਕਰਦੇ ਰਹਿਣਗੇ। ਆਪਾਂ ਨੂੰ ਜੋ ਸੇਵਾ ਮਿਲੀ ਆਪਾਂ ਰਲ ਮਿਲ ਕੇ ਇਹਨਾਂ ਦਿਨਾਂ ਚ ਉਹ ਦਰਸ਼ਨ ਕਰਦੇ ਕਰਨ। ਸਤਸੰਗਿਓ ਭੱਟ ਸਾਹਿਬਾਨਾਂ ਦੀ ਸਵਈਆਂ ਤੋਂ ਪਹਿਲਾਂ ਵੀ ਸਵਈਏ ਪੰਚਮ ਪਿਤਾ ਜੀ ਨੇ ਉਚਾਰੇ ਨੇ ਮੈਂ ਉਹਨਾਂ ਨੂੰ ਬਾਅਦ ਵਿਚ ਸਾਂਝਾ ਕਰਾਂਗਾ ਕਾਰਨ ਕਿਉਂਕਿ ਜਗਤ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਦਾ ਆਗਮਨ ਪੁਰਬ ਆ ਰਹੇ ਨੇ ਰਲ ਕੇ ਮਨਾਣੇ ਨੇ ਤੇ ਭੱਟ ਕਹਿੰਦੇ ਕਿਵੇਂ ਗੁਰੂ ਪੁਰਬ ਮਨਾਈਦਾ। ਗੁਰਪੁਰਬ ਦਾ ਮਤਲਬ ਪਤਾ ਕੀ ਹੁੰਦਾ ਗੁਰ ਤੇ ਗੁਰੂ ਸਾਹਿਬ ਹੋ ਗਏ ਪੁਰਬ ਹੋ ਗਏ ਖੁਸ਼ੀ ਵਾਲਾ ਜਿਹੜਾ ਖੁਸ਼ੀਆਂ ਵੰਡਦਾ ਸਤਿਗੁਰੂ ਉਹ ਸਦਾ ਹੀ ਵੰਡਦੇ ਨੇ। ਕਹਿੰਦੇ ਤੁਸੀਂ ਰੋਜ਼ ਗੁਰੂ ਮਨਾਓ ਤੁਹਾਨੂੰ ਰੋਜ਼ ਖੁਸ਼ੀਆਂ ਦੇਤੇਗਾ। ਲੋਕਾਂ ਦਾ ਗੁਰਪੁਰਬ ਕਦੇ ਕਦੇ ਸ਼ਰਧਾ ਵਾਲੇ ਅੰਦਰ ਰੋਜ਼ ਰੋਜ਼ ਸਤਸੰਗ ਉਹ ਗੁਰਪੁਰਬ ਆ ਰਿਹਾ ਏ ਇੱਕ ਦਿਨ ਮਨਾਉਣਾ ਜਗਤ ਲਈ ਪਰ ਅਸੀਂ ਮਨਾਉਣਾ ਰੋਜ਼ ਰੋਜ਼। ਉਹ ਸਾਂਝਾ ਕਿਉਂ ਮਨਾਉਂਦੇ ਆ ਦੁਨੀਆਂ ਨੂੰ ਦੱਸਣ ਲਈ ਵੀ ਸਾਡੇ ਸਤਿਗੁਰੂ ਜੀ ਆ ਜੇ ਆਪਣੇ ਆਪ ਨੂੰ ਦੱਸਣ ਲਈ ਰੋਜ਼ ਸਵੇਰੇ ਸ਼ਾਮ ਜਦੋਂ ਸਮਾਂ ਮਿਲੇ ਉਦੋਂ ਹੀ ਅਸੀਂ ਗੁਰੂ ਸਾਹਿਬ ਜੀ ਨੂੰ ਮਨਾਉਣ ਲਈ ਬਾਣੀ ਪੜ੍ਹਦੇ ਨਾਮ ਜਪਦੇ। ਪਰ ਭੱਟ ਸਾਹਿਬਾਨਾਂ ਨੇ ਸ਼ੁਰੂ ਕੀਤਾ ਜਦੋਂ 1399 ਅੰਗ ਤੋਂ ਉਹ ਕਹਿੰਦੇ ਨੇ ਉਸ ਵਿਖਿਆ ਦੇ ਸੋਈਏ ਮਹੱਲੇ ਪਹਿਲੇ ਕੇ ਨਾਲ ਫਿਰ ਇੱਕ ਵੀ ਪਾਇਆ ਉਹ ਦੋਨੋਂ ਨਹੀਂ ਪੜ੍ਹਨੇ ਇੱਕ ਨੂੰ ਪੜ੍ਹਨਾ ਕਿਵੇਂ ਉਹ ਸਿਖਾਇਆ ਏ ਭਈ ਇੱਕ ਦੋ ਨਾ ਪੜ੍ਹਨਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਿਸ ਤਰ੍ਹਾਂ ਬਾਣੀ ਦੀ ਤਰਤੀਬ ਏ ਉਹ ਸਤਿਗੁਰਾਂ ਨੇ ਆਪ ਅੰਕਿਤ ਕੀਤਾ ਏ ਉਸ ਮਾਲਕ ਦੇ ਚਰਨਾਂ ਵਿਚ ਮੰਗਲਾ ਚਰਨ ਕੀਤਾ ਇੱਕ ਵਾਹਿਗੁਰੂ ਹੈ ਉਹ ਓਂਕਾਰ ਜੋ ਸਾਰੀ ਸ੍ਰਿਸ਼ਟੀ ਨੂੰ ਸਿਰਜ ਰਿਹਾ ਹੈ ਰੋਜੀ ਦੇ ਰਿਹਾ ਏ ਪ੍ਰਬੰਧ ਚਲਾ ਰਿਹਾ ਖਤਮ ਕਰ ਰਿਹਾ ਕਹਿੰਦੇ ਉਹਦੇ ਨਾਲ ਜੁੜਨਾ ਸਤਿਗੁਰਾਂ ਦੀ ਕਿਰਪਾ ਨਾਲ। ਹੁਣ ਸ਼ੁਰੂ ਕੀਤੀ ਬਾਣੀ ਪਤਾ ਹੈ ਕਿਵੇਂ ਸਿੱਧਾ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਪੁਸਤਕ ਪ੍ਰਾਰੰਭ ਕੀਤੀ ਇੱਥੇ ਭੇਦ ਪਹਿਲੇ ਚਾਰ ਪੰਕਤੀਆਂ ਦਾ ਇੱਕ ਸਵਈ ਹੈ ਕਹਿੰਦੇ ਜਿਹਨੇ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਦੀ ਪੁਸਤਕ ਕਰਨੀ ਹੋਵੇ ਉਹਨੂੰ ਇੱਕ ਗੱਲ ਚੇਤਾ ਰੱਖਣੀ ਚਾਹੀਦੀ ਏ ਜਿਹਨੇ ਇਸ ਘਰ ਬਾਰੇ ਕੋਈ ਜਾਣਨਾ ਹੋਵੇ ਉਹਨੂੰ ਇੱਕੋ ਗੱਲ ਚੇਤਾ ਰੱਖਣੀ ਚਾਹੀਦੀ ਏ ਉਹਨੂੰ ਸਭ ਤੋਂ ਪਹਿਲਾਂ ਇੱਕ ਮਨ ਪੁਰਖ ਧਿਆਏ ਵਰਦਾਤਾ ਜਿਹੜਾ ਵਾਹਿਗੁਰੂ ਹਮੇਸ਼ਾ ਹੀ ਵਰ ਦਿੰਦਾ ਦਾਤਾ ਵੰਡਦਾ ਵਰ ਮਿਲਿਆ ਨਾ ਮਨੁੱਖਾਂ ਜਨਮ ਵਰ ਮਿਲੀਆਂ ਅੱਖਾਂ ਨੱਕ ਕੰਨ ਉਹਨੇ ਵਰਚ ਹੀ ਦਿੱਤਾ ਸਾਰਾ ਕੁਝ ਅਸੀਂ ਮੰਗਿਆ ਨਹੀਂ ਉਹਨੇ ਸਾਨੂੰ ਰੋਜੀ ਰੋਟੀ ਦਿੱਤੀ ਭੈਣ ਭਰਾ ਦਿੱਤੇ, ਰਹਿਣ ਲਈ ਧਰਤੀ ਦਿੱਤੀ, ਆਕਾਸ਼ ਦਿੱਤਾ, ਬਨਸਪਤੀ ਦਿੱਤੀ, ਉਹ ਦੇ ਰਿਹਾ, ਦਿਨ ਰਾਤ ਦੇ ਰਿਹਾ, ਕੁੰਭੜ ਦਾਤੇ ਦੇ ਰੱਖੇ, ਜੀ ਪ੍ਰਾਣ ਮੈਂ ਰੱਬ ਰੱਖੇ। ਕਹਿੰਦੇ ਪਹਿਲਾਂ ਉਹਦਾ ਸਿਮਰਨ ਕਰੋ, ਇੱਕ ਮਨ ਪੁਰਖ ਧਿਆਏ ਵਰਦਾਤਾ। ਕਹਿੰਦੇ ਇਹ ਭਰੋਸਾ ਰੱਖਿਆ ਜੇ ਉਹਦਾ ਸਿਮਰਨ ਖਾਲੀ ਨਹੀਂ ਜਾਂਦਾ। ਜਿਵੇਂ ਕਿਸੇ ਹੋਰ ਵਿਦਵਾਨ ਬਾਰੇ ਜਾਣਨਾ, ਕਿਤਾਬਾਂ ਪੜ੍ਹੋ, ਰੱਬ ਤੇ ਗੁਰੂ ਬਾਰੇ ਜਾਣਨ ਲਈ ਇੱਕੋ ਇੱਕ ਤਰੀਕਾ ਹੈ ਉਹਦੀ ਬੰਦਗੀ। ਤੇ ਕਹਿੰਦੇ ਬੰਦਗੀ ਲਈ ਭਰੋਸਾ ਇੱਕ ਰੱਖਿਆ ਜੇ ਕਿਹੜਾ, ਸੰਤ ਸਹਾਰ ਸਦਾ ਵਿਖਿਆਤਾ, ਹਾਜ਼ਰ ਨਾਜ਼ਰ ਪ੍ਰਗਟ। ਜਦੋਂ ਕੋਈ ਨਾਮ ਜਪਦਾ ਸਾਹਿਬ ਕਹਿੰਦੇ ਉਹਨੂੰ ਸੰਤ ਅਸੀਂ ਕਹਿੰਦੇ ਹਾਂ, ਕਿਉਂਕਿ ਹਰ ਕਿਸੇ ਨੇ ਸੰਤ ਬੰਟਾਰੇ। ਸੰਤ ਦਾ ਮਤਲਬ ਜਿਹੜਾ ਜਿਹਦੇ ਅੰਦਰ ਸਤ ਪ੍ਰਗਟ ਹੋਏਗਾ, ਜਿਹਦੇ ਅੰਦਰ ਉਹ ਸਦਾ ਕਾਇਮ ਰਹਿਣ ਪਹਿਲਾਂ ਵਾਹਿਗੁਰੂ ਆ ਵਸਿਆ। ਸਤਿਗੁਰੂ ਸਾਨੂੰ ਸਾਰਿਆਂ ਨੂੰ ਵੀ ਕਹਿੰਦੇ ਆਵੋ ਸੰਤ ਪਿਆਰਿਓ, ਸਾਰਿਆਂ ਨੂੰ ਇੱਕ ਦਿਨ ਬਣਾਉਣਾ ਚਾਹੁੰਦੇ ਨੇ। ਕਲਗੀਆਂ ਵਾਲਕੀ ਤੇ ਬਚਨ ਹੀ ਇਹ ਕਿਹਾ ਸੀ, ਜਗਤ ਤੇ ਆਏ ਇਸ ਕਰਕੇ ਧਰਮ ਚਲਾਵਣ, ਸੰਤ ਉਬਾਰਨ, ਸੰਤਾਂ ਨੂੰ ਉਬਾਰਨ ਲਈ। ਇੱਥੇ ਬਚਨ ਨੇ ਬੰਦਗੀ ਕਰਨ ਵਾਲੇ, ਜਦੋਂ ਤੁਸੀਂ ਨਾਮ ਜਪੋਗੇ ਉਹ ਤੁਹਾਡੀ ਆਪ ਸਹਾਇਤਾ ਕਰੇਗਾ। ਕਹਿੰਦੇ ਹੀ ਨਹੀਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਤੇ ਉਹਨੇ ਸੁਣਨਾ ਨਹੀਂ। ਕਹਿੰਦੇ ਇੱਕ ਤੇ ਪਹਿਲਾਂ ਸਿਮਰਨ ਕਰੋ, ਭਰੋਸਾ ਕਰਿਆ ਜੋ ਸਦਾ ਹੀ ਖਾਤਰ ਨਾਜ਼ਰ ਉਹ ਪ੍ਰਗਟ ਹੈ, ਉਹ ਤੁਹਾਡੀ ਸਹਾਇਤਾ ਕਰ ਰਿਹਾ ਤੇ ਕਰੇਗਾ। ਕਹਿੰਦੇ ਤਾਸ ਚਰਨ ਲੈ ਹਿਰਦੈ ਵਸਾਵੋ, ਉਸ ਨਿਰੰਕਾਰ ਦੇ ਚਰਨਾਂ ਨੂੰ ਹਿਰਦੇ ਚ ਰੱਖ ਕੇ ਪਹਿਲਾਂ ਰੱਖੋ, ਫਿਰ ਕਹਿੰਦੇ ਵਿਸਾਈ ਲਓ ਪੱਕੇ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਕਹਿੰਦੇ ਪਰਮ ਗੁਰੂ ਦਾ ਅਰਥ ਸਭ ਤੋਂ ਵੱਡਾ ਗੁਰੂ, ਉੱਚਾ, ਜਿਹਦੇ ਉੱਚਾ ਕੋਈ ਹੋਰ ਨੇ ਉਹਦੇ ਗੁਣ ਗਾਣੇ ਨੇ ਤਾਂ ਗਾਵੋ। ਉੱਚਾ ਪਰਮ ਗੁਰੂ ਕਿਉਂ ਕਿਹਾ ਹੈ, ਔਰ ਉਹਦੇ ਤੋਂ ਪਹਿਲਾਂ ਹੋਰ ਬਚਨ ਚਾਰੇ ਪੰਕਤੀਆਂ ਵਿੱਚ ਭੇਦ ਨੇ। ਪਹਿਲੀ ਵਿੱਚ ਕਹਿੰਦੇ ਰੁਕਣਾ ਮਤਾ ਚਾਰ ਕਿਤਾਬਾਂ ਪੜ੍ਹ ਕੇ ਕਵੇ ਮੈਂ ਸਤਿਗੁਰਾਂ ਬਾਰੇ ਜਾਣ ਲਿਆ ਏ, ਜਾਂ ਕੋਈ ਹੋਰ ਖੋਜ ਕਰਕੇ ਕਵੇ, ਨਹੀਂ ਉਸ ਦੇ ਘਰੋਂ ਜਾਣਨਾ ਹੀ ਕੁਝ। ਤੇ ਪਹਿਲਾਂ ਧਿਆਨ ਧਾਰ ਸਿਮਰਨ ਕਾਰ, ਦੂਜਾ ਭਰੋਸੇ ਨਾਲ ਕਰੀ ਉਹ ਸਹਾਇਤਾ ਕਰਦਾ ਆਇਆ ਏ, ਰੋਜ ਨੀ ਪੜ੍ਹਦੇ ਕਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਿਧਰੇ ਕਹਿੰਦੇ ਭਗਤਾਂ ਕੀ ਸਦਾ ਤੂੰ ਰੱਖਦਾ ਕਰ ਜੀਓ, ਤੁਰ ਤੂੰ ਰੱਖਦਾ ਆਇਆ, ਤੋ ਤੂੰ ਰੱਖਦਾ ਆਇਆ। ਕਹਿੰਦੇ ਤੁਹਾਡੀ ਤੇ ਮੇਰੀ ਵੀ ਰੱਖੇਗਾ। ਫਿਰ ਤੀਜੀ ਪੰਕਤੀ ਵਿਚ ਕਿਹਾ ਨੇ ਸਿਮਰਨ ਕਰਨ ਲੱਗਿਆ ਉਹਦੇ ਚਰਨ ਆਪਣੇ ਕਿਰਦੇ ਚ ਰੱਖਣੇ, ਚਰਨ ਉਹ ਸਰੀਰ ਦੇ ਨਹੀਂ, ਵਾਹਿਗੁਰੂ ਹੱਡੀਆਂ ਦੇ ਮਾਸ ਦੇ ਨਹੀਂ, ਉਹ ਫਿਰ ਉਹਦੇ ਚਰਨ ਕਿਹੜੇ ਨੇ। ਸਾਹਿਬ ਕਹਿੰਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਉਹ ਚਰਨ ਕਿਹੜੇ ਨੇ, ਆਓ ਚਰਨਾਂ ਨੂੰ ਵੇਖੀਏ ਤੇ ਨਾਲ ਹੀ ਚਰਨਾਂ ਨੂੰ ਫਿਰ ਅੰਦਰ ਵਸਾਉਣ ਲਈ ਪਹਿਲਾਂ ਤਰਲਾ ਲਈਏ, ਤਾਂ ਹੀ ਬਚਨ ਮੰਨਾਂਗੇ ਨਾ ਪੱਟਾਂ ਦਾ। ਪਾਠ ਸਾਹਿਬਾਨ ਅਸੀਂ ਬਚਨ ਮੰਨ ਲਿਆ, ਸਾਨੂੰ ਅਗਲੀ ਗੱਲ ਸੁਣਾਓ, ਉਹਨਾਂ ਦੇ ਚਰਨ ਵਸਾਣੇ ਨੇ, ਉਹ ਕਿਹੜੇ ਕਿਵੇਂ ਚਰਨ, ਤਾਦੀ ਬੰਦਗੀ ਕਰਨ ਦਾ ਹੁਕਮ ਏ। ਵਾਹਿਗੁਰੂ 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 ਬਾਕੀਆਂ ਨੂੰ ਨਹੀਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਕੱਠੇ ਰਲ ਕੇ ਦੋ ਚਾਰ ਮਿੰਟ ਜਪੀਏ ਜੀ। ਵਾਹਿਗੁਰੂ 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 ਦੂਸਰਾ ਚਰਨ ਨਾਲੇ ਸੁਰਤ ਨਾਲ ਉਹਨੂੰ ਮੱਥਾ ਟੇਕੀ ਜਾਓ ਤੇ ਨਾਲੇ ਧਿਆਨ ਨੂੰ ਕਿਧਰੇ ਬਾਹਰ ਜਾਏਗਾ ਉਹਨਾਂ ਚਰਨਾਂ ਨੂੰ ਸੁਰਤੀ ਨਾਲ ਪਕੜਨਾ ਖੇੜੀ ਸੁਰਤੀ ਦਾ ਤੇ ਸ਼ਬਦ ਦਾ ਏ ਦੋ ਚਾਰ ਮਿੰਟ ਲਾਓ ਪਿਆਰੇ ਹੋਰ ਪਿਆਰ ਵਿੱਚ ਆਓ। ਵਾਹਿਗੁਰੂ 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 ਵਾਹਿਗੁਰੂ
ਜੇ ਤੂੰ ਮਿੱਤਰ ਸਾਡਾ ਜੇ
ਇੱਕ ਪੋਰੀ ਨਾਮ ਛੋੜ, ਇੱਕ ਪੋਰੀ ਇੱਕ ਪੋਰੀ ਨਾਮ ਛੋੜ, ਇੱਕ ਪੋਰੀ ਨਾਮ ਛੋੜ, ਇੱਕ ਪੋਰੀ ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ
ਕਹਿੰਦੇ ਕਰ ਕਰ ਕਿਰਪਾ ਮਨ ਵਸ ਜੀਉ, ਉਹਨੇ ਕਿਰਪਾ ਜਦ ਕਰਨੀ ਉਹਦੇ ਵਸਣਾ ਉਹਨੇ, ਤੇ ਕਿਰਪਾ ਇਸੇ ਟੰਕ ਨਾਲ ਪਾਉਣੀ। ਤੋ ਪਟ ਸਹਿਬਾਤਾਂ ਦਾ ਪਹਿਲਾ ਵਚਨ ਹੈ ਸਿਮਰਨ, ਉਹਨੇ ਸਹਾਇਤਾ ਸਾਡੀ ਕਰਨੀ, ਜਿਹਦਾ ਸਿਮਰਨ ਕਰਾਂਗੇ ਹਰ ਪਲ ਹਰ ਮੋੜ ਕਰ ਸਵਾਸ ਤੇ। ਕਹਿੰਦੇ ਉਹਨਾਂ ਦੇ ਚਰਨ ਕਿਰਦੇ ਜਵਾਸੀ ਜਾਂ ਅੰਦਰ ਗੁਰੂ ਸ਼ਬਦ ਦਾ ਵਾਸਾ ਹੋਵੇ। ਫਿਰ ਕਹਿੰਦੇ ਸਭ ਤੋਂ ਉੱਚੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਵਾਂਗੇ ਨਾ, ਉਹ ਗੁਣ ਕੀ ਦਿਖਾਣਗੇ? ਉਹ ਭੱਟਾ ਨੇ ਅਗਲੇ ਨੌ ਸਵਈਆਂ ਵਿੱਚ ਤੇ ਬਾਕੀ ਸਤਿਗੁਰਾਂ ਦੀ ਪੁਸਤਕ ਵਿੱਚ ਦੱਸਿਆ ਹਜੇ। ਕਹਿੰਦੇ ਫਿਰ ਅੱਖ ਬਦਲ ਜਾਏਗੀ, ਸੋਚ ਬਦਲ ਜਾਏਗੀ, ਦੇਖਣ ਵਾਲਾ ਅੰਦਰ ਬਦਲ ਜਾਏਗਾ। ਉਹ ਬਦਲਾਅ ਸਿਮਰਨ ਨੇ ਤੇ ਉਹਦੀ ਮਿਹਰ ਨੇ, ਸਤਿਗੁਰੂ ਆਪ ਕਿਰਪਾ ਕਰਨ। ਆਪਾਂ ਕੱਲ ਫਿਰ ਅਗਲੇ ਸਵਿੰਕਾਂ ਦੀ ਵਿਚਾਰ ਲੜੀ ਪਰ ਜਾਗ ਕੇ ਰੱਖਾਂਗੇ। ਬਿਨੈ ਕਰਾਂਗਾ ਆਪ ਜੀਆਂ ਕੋਲ ਸਮਾਏ, ਜਿਸ ਪਿਆਰ ਨਾਲ ਆਉਂਦੇ ਹੋ ਉਹਨਾਂ ਨੂੰ ਸੰਗਤਾਂ ਨੂੰ ਪ੍ਰੇਰ ਕੇ ਲਿਆਓ, ਨਾਲ ਖੜ ਕੇ ਆਪਣੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਉਹਨਾਂ ਦੇ ਗੁਣ ਗਾ ਗਾ ਕੇ ਪਿਆਰੇ ਪ੍ਰੀਤ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਲ ਚੁੱਕ ਦੀ ਖਿਮਾ ਕਰਨੀ, ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।